ਦੇ ਵਿੱਚ ਭਾਈ ਬਾਲਾ ਜੀ ਨੂੰ ਕਹਿ ਕਰਕੇ ਵਰਤਾ ਦਿੱਤਾ। ਇਹ ਦੇਖ ਕਰਕੇ ਸਿੱਧ ਬਹੁਤ ਹੀ ਜ਼ਿਆਦਾ ਸ਼ਰਮਿੰਦੇ ਹੋਏ ਹਨ। ਉਸ ਤੋਂ ਉਪਰੰਤ ਰਾਤ ਦਾ ਸਮਾਂ ਹੋ ਗਿਆ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਜਿਸ ਵੇਲੇ ਫਿਰ ਜੋ ਰਾਤ ਬਿਰਾਜੇ ਹਨ, ਜਿਸ ਦਰਖਤ ਦੇ ਥੱਲੇ ਬਿਰਾਜੇ ਸਨ, ਉਹ ਪਿੱਪਲ ਦਾ ਦਰਖਤ ਸੀਗਾ, ਸੁੱਕਾ ਹੋਇਆ ਸੀਗਾ, ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਗਏ ਸਨ ਉਹ ਹਰਿਆ ਭਰਿਆ ਹੋ ਗਿਆ। ਤੋ ਰਾਤ ਦਾ ਸਮਾਂ ਹੋਇਆ, ਉਸ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨੇ ਆ, ਜਾ ਕਰਕੇ ਅੱਗ ਲੈ ਕਰਕੇ ਆ ਤੇ ਧੂਣੀ ਲਾਈਏ, ਕਿਉਂਕਿ ਸਰਦੀ ਬਹੁਤ ਜ਼ਿਆਦੀ ਹੈ। ਭਾਈ ਮਰਦਾਨਾ ਅੱਗ ਲੈਣ ਵਾਸਤੇ ਪਹੁੰਚਿਆ। ਜਿਸ ਸਮੇਂ ਅੱਗ ਲੈਣ ਵਾਸਤੇ ਗਿਆ ਉਸ ਸਮੇਂ ਕਹਿਣ ਲੱਗੇ, ਜਿੰਨੇ ਸਿੱਧ ਸਨ ਪਿੱਛੇ ਆ ਗਏ, ਅੱਗ ਨਾ ਲਿਆਉਣ ਦਿੱਤੀ, ਖੋਹ ਲਈ ਹੈ ਸਾਰੀ, ਆਣ ਕਰਕੇ ਸਤਿਗੁਰਾਂ ਨੂੰ ਸਾਰੀ ਵਿਥਿਆ ਸੁਣਾਈ ਹੈ। ਉਸ ਸਮੇਂ ਕਹਿੰਦੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਿ ਆਪਣੇ ਵਸਤਰ ਝਾੜੇ, ਉਹਨਾਂ ਦੇ ਵਿੱਚੋਂ ਕੱਖ ਨਿਕਲੇ, ਗੁਰਮੁਖੋ ਉਹਨਾਂ ਦੇ ਰਾਹੀਂ ਜਿਹੜੀ ਧੂਣੀ ਲਗਾ ਦਿੱਤੀ, ਅੱਗ ਬਲ ਗਈ। ਇਹ ਦੇਖ ਕਰਕੇ ਜਿੰਨੇ ਵੀ ਸਿੱਧ ਸਨ ਬਹੁਤ ਜ਼ਿਆਦਾ ਸਚਰਜ ਹੋਏ। ਇਹਨਾਂ ਨੇ ਉਸ ਵੇਲੇ ਸਿੱਧਾਂ ਨੇ ਫਿਰ ਆਪਣੀ ਸ਼ਕਤੀ ਦੇ ਨਾਲ ਬੜੀ ਹੀ ਭਿਆਨਕ ਹਨੇਰੀ ਲਿਆਂਦੀ ਹੈ, ਜਿਸ ਦੇ ਕਾਰਨ ਵੱਡੇ ਵੱਡੇ ਦਰਖਤ ਡਿੱਗ ਗਏ। ਜਿਸ ਪਿੱਪਲ ਦੇ ਦਰਖਤ ਦੇ ਥਲੇ ਸਤਿਗੁਰੂ ਸਾਹਿਬ ਜੀ ਬਿਰਾਜੇ ਸਨ, ਉਹ ਉੱਡਣ ਲੱਗਾ। ਸਤਿਗੁਰਾਂ ਨੇ ਕਿਹਾ ਟਿਕਿਆ ਰਹੋ। ਗੁਰੂ ਸਾਹਿਬ ਜੀ ਨੇ ਉਸ ਸਮੇਂ ਇਸ ਤਰ੍ਹਾਂ ਬਚਨ ਕੀਤਾ, ਟਿਕ ਗਿਆ। ਉਸ ਪਿੱਪਲ ਦੇ ਦਰਖਤ ਦੀਆਂ ਜੜਾਂ ਬਾਹਰ ਨਿਕਲ ਆਈਆਂ ਸਨ। ਸੋ ਇਸੇ ਪ੍ਰਕਾਰ ਉਹ ਟਿਕ ਗਿਆ ਜਿਸ ਸਮੇਂ ਦਰਖਤ, ਸਾਰਿਆਂ ਦੀਆਂ ਧੂਣੀਆਂ ਜਿਹੜੀਆਂ ਬੁੱਝ ਗਈਆਂ ਹਨ। ਤੇ ਜਦੋਂ ਸਵੇਰ ਹੋਈ ਹੈ, ਸਿੱਧਾਂ ਨੇ ਵੇਖਿਆ ਕਿ ਸਾਨੂੰ ਅੱਗ ਨਹੀਂ ਲੱਭ ਰਹੀ, ਕਿਉਂਕਿ ਹਨੇਰੀ ਬਹੁਤ ਜ਼ਿਆਦਾ ਸੀਗੀ, ਧੂਣੀਆਂ ਬੁੱਝ ਗਈਆਂ, ਪਰ ਕੇਵਲ ਤੇ ਕੇਵਲ ਇੱਕ ਅੱਗ ਬਲ ਰਹੀ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਧੂਣੀ ਦੇ ਵਿੱਚ। ਉਸ ਸਮੇਂ ਜਿਹੜਾ ਗੁਰਮੁਖ ਪਿਆਰਿਓ ਭੰਗਰਨਾਥ ਹੈ, ਵਾਹਿਗੁਰੂ ਭਰਥਰੀ ਆਇਆ ਫਿਰ ਗੋਰਖ ਦਾ ਕਹਿਣਾ ਮੰਨ ਕਰਕੇ ਅੱਗ ਲੈਣ ਵਾਸਤੇ। ਜਿਸ ਸਮੇਂ ਭਰਥਰੀ ਪਹੁੰਚੀ ਅੱਗ ਲੈਣ ਵਾਸਤੇ, ਸਤਿਗੁਰੂ ਕਹਿਣ ਲੱਗੇ ਕਿ ਆਪਣੇ ਗੋਰਖਨਾਥ ਦੀ ਇੱਕ ਮੁੰਦਰਾ ਤੇ ਇੱਕ ਖੜਾਮ ਲੈ ਕਰਕੇ ਆ, ਫਿਰ ਅੱਗ ਦੇਵਾਂਗੇ। ਤੋ ਉਸ ਵੇਲੇ ਇਹ ਮੁੰਦਰਾ ਤੇ ਖੜਾਮ ਗੋਰਖ ਦੀ ਲੈ ਕਰਕੇ ਆਇਆ ਤੇ ਗੋਰਖ ਨੇ ਜਾਣਿਆ ਕਿ ਮੈਂ ਆਪਣੀ ਸ਼ਕਤੀ ਦੇ ਨਾਲ ਬਾਅਦ ਦੇ ਵਿੱਚ ਫਿਰ ਮੰਗਵਾ ਲਵਾਂਗਾ, ਪਰ ਇਸ ਦੀ ਸ਼ਕਤੀ ਚੱਲੀ ਨਹੀਂ। ਗੁਰੂ ਸਾਹਿਬ ਜੀ ਨੇ ਸ਼ਕਤੀਆਂ ਤੋਂ ਖਾਲੀ ਕਰਕੇ ਬਿਠਾ ਦਿੱਤੇ ਹਨ ਤੇ ਮੁੰਦਰਾ ਤੇ ਖੜਾਮ ਜਿਹੜੀ ਹੈ ਗੁਰੂ ਸਾਹਿਬ ਜੀ ਦੇ ਪਾਸ ਪਈ ਹੈ। ਜਿਸ ਪ੍ਰਕਾਰ ਹੁਣ ਪਾਵਨ ਇਤਿਹਾਸ ਆ ਰਿਹਾ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਦੋਹਰਾ ਗੋਰਖ ਸ਼ੂਸ਼ਾ ਸਖਤ ਤੇ ਬੈਸਾ ਹੋਏ ਅਧੀਰਾ।
ਉਸ ਵੇਲੇ ਗੋਰਖ ਨਾਥ ਸ਼ਕਤੀਆਂ ਤੋਂ ਖਾਲੀ ਹੋ ਕਰਕੇ ਬੜਾ ਅਧੀਨ ਹੋ ਕਰਕੇ ਬੈਠਾ ਹੈ।
ਚਿੰਤਾ ਸਰਤਾ ਮੈਂ ਬਹਿਓ ਪਾਇਓ ਜਾਏ ਨਾ ਤੀਰਾ।
ਤੇ ਚਿੰਤਾ ਦੀ ਨਦੀ ਦੇ ਵਿੱਚ ਬੈਠਾ, ਭਾਵ ਕਿ ਚਿੰਤਾ ਦੀ ਨਦੀ ਹੀ ਜਿਸ ਤਰ੍ਹਾਂ ਲੱਗ ਗਈ ਹੋਵੇ, ਇਸ ਤਰ੍ਹਾਂ ਚਿੰਤਾ ਦੀ ਨਦੀ ਦੇ ਵਿੱਚ ਬੈਠਾ ਹੋਇਆ ਤੇ ਜਿਸ ਨੂੰ ਕਿਨਾਰਾ ਨਹੀਂ ਲੱਭ ਰਿਹਾ, ਇੰਨੀ ਜ਼ਿਆਦਾ ਚਿੰਤਾ ਲੱਗੀ ਹੈ।
ਸੋ ਤਈ ਆਪਣੇ ਗੁਰ ਕੀ ਦਸ਼ਾ ਨਿਹਾਰੀ।
ਜਦੋਂ ਆਪਣੇ ਗੋਰਖ ਨਾਥ ਗੁਰੂ ਦੀ ਜਦੋਂ ਸਿੱਧਾਂ ਨੇ ਇਹ ਦਸ਼ਾ ਜਿਹੜੀ ਵੇਖੀ ਹੈ।
ਭੰਗਰ ਆਇਓ ਕਰ ਰਿਸ ਭਾਰੀ।
ਉਸ ਵੇਲੇ ਜਿਹੜਾ ਭੰਗਰ ਨਾਥ ਸੀ ਨਾ, ਬੜਾ ਰਿਸ ਕ੍ਰੋਧ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਿਆ ਹੈ।
ਸਖਤ ਕੋ ਚਾਹਤ ਸੋਈ।
ਤੇ ਉਸ ਵੇਲੇ ਫਿਰ ਆਣ ਕਰਕੇ ਹੁਣ ਗੁਰੂ ਸਾਹਿਬ ਦੇ ਸਾਹਮਣੇ ਤੇ ਆਪਣੀਆਂ ਸ਼ਕਤੀਆਂ ਨੂੰ ਲੱਗਾ ਹੈ ਵਿਖਾਉਣ ਕਿ ਮੈਂ ਸ਼ਕਤੀਆਂ ਵਿਖਾਉਣਾ ਕਰਾਂ।
ਮੁੰਦਾ ਲਿਓ ਖਰਾਉਂ ਦੋਈ।
ਤੇ ਜੋ ਮੇਰੇ ਗੁਰੂ ਦੀਆਂ ਇਹਨਾਂ ਨੇ ਆਪਣੇ ਪਾਸ ਇੱਕ ਮੁੰਦਰ ਜਿਹੜੀ ਹੈ ਕੰਨਾਂ ਵਿੱਚ ਪਾਉਣ ਵਾਲੀ ਤੇ ਇੱਕ ਜਿਹੜੀ ਖੜਾਮ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਕੋਲ ਰੱਖੀ ਹੈ, ਚਾਹੁੰਦਾ ਕਿ ਮੈਂ ਆਪਣੀਆਂ ਸ਼ਕਤੀਆਂ ਦੇ ਨਾਲ ਇਹਨਾਂ ਨੂੰ ਪ੍ਰਾਪਤ ਕਰ ਲਵਾਂ।
ਤਾਕਤ ਨਾ ਚੱਲੀ ਸਕਲ ਵਿਧ ਹਾਰਿਓ।
ਬੜੀਆਂ ਵਿਧੀਆਂ ਲਗਾ ਲਈਆਂ ਭੰਗਰ ਨਾਥ ਨੇ, ਪਰ ਇਸ ਦੀ ਇੱਕ ਵੀ ਸ਼ਕਤੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਨਹੀਂ ਚੱਲੀ, ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੇ ਸਿੱਧ ਸਨ ਸ਼ਕਤੀਆਂ ਤੋਂ ਖਾਲੀ ਕਰ ਦਿੱਤੇ ਨੇ। ਗੁਰਮੁਖੋ ਕੋਈ ਵੀ ਜਦੋਂ ਸ਼ਕਤੀ ਨਹੀਂ ਚੱਲੀ ਹੈ।
ਗੋਰ ਢਿੱਗ ਬੈਠਿਓ ਬੈਣਿਓ ਚਾਰਿਓ।
ਉਸ ਵੇਲੇ ਫਿਰ ਅਧੀਨ ਹੋ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠ ਗਿਆ ਤੇ ਇਸ ਤਰ੍ਹਾਂ ਕਹਿਣ ਲੱਗਾ ਹੈ।
ਮਮ ਤੁੰਬਾ ਤੈ ਸੋ ਭਰ ਦੀਜੈ।
ਫਿਰ ਗੁਰਮੁਖੋ ਸ਼ਕਤੀਆਂ ਤਾਂ ਹੈ ਨਹੀਂ ਸਨ, ਸ਼ਕਤੀਆਂ ਤੋਂ ਖਾਲੀ ਕਰ ਦਿੱਤੇ ਤੇ ਸਿੱਧ ਜਿਹੜੇ ਭੁੱਖੇ ਵੀ ਸਨ, ਬਹੁਤ ਜ਼ਿਆਦਾ ਇਹਨਾਂ ਨੂੰ ਭੁੱਖ ਵੀ ਲੱਗੀ ਹੋਈ ਹੈ ਤੇ ਸ਼ਕਤੀ ਇਹਨਾਂ ਦੀ ਕੋਈ ਚੱਲ ਨਹੀਂ ਸੀ ਅੱਗੇ, ਤੇ ਸ਼ਕਤੀਆਂ ਦੇ ਨਾਲ ਹੀ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਕਰਦੇ ਸਨ। ਹੁਣ ਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਕਤੀਆਂ ਤੋਂ ਹੀਣੇ ਕਰਕੇ ਬਿਠਾਏ ਹੋਏ ਨੇ ਇਸ ਕਰਕੇ ਫਿਰ ਭੰਗਰ ਨਾਥ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰਾ ਇਹ ਜਿਹੜਾ ਤੁੰਬਾ ਹੈ ਨਾ ਬਹੁਤ ਹੀ ਜ਼ਿਆਦਾ ਭੁੱਖ ਲੱਗੀ ਹੈ ਤੇ ਭੁੱਖ ਨਾਲ ਮੈਂ ਤੜਫ ਰਿਹਾ ਪੈ ਪੈ ਤੋਂ ਭਾਵ ਦੁੱਧ ਦੁੱਧ ਦੇ ਨਾਲ ਇਸ ਨੂੰ ਭਰ ਦੇਣਾ ਕਰੋ
ਆਬੇ ਤੋਰਨ ਬਿਲਵਣਾ ਕੀਜੈ
ਤੇ ਹੁਣੇ ਹੀ ਇਹ ਮਾਲਕ ਹੁਣੇ ਹੀ ਕਿਰਪਾ ਕਰਕੇ ਇਹਨੂੰ ਭਰ ਦੇਵੋ ਤੇ ਆਪ ਜੀ ਕੋਈ ਵੀ ਬਿਲਮ ਜਿਹੜੀ ਦੇਰੀ ਨਾ ਲਾਉਣਾ ਕਰੋ
ਸ੍ਰੀ ਨਾਨਕ ਤਬਲੇ ਨਿਜ ਹੱਥਾ
ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿਚ ਇਸ ਦੇ ਤੁੰਬੇ ਨੂੰ ਫੜ ਲੈਣਾ ਕੀਤਾ ਹੈ
ਕੂਪ ਤੇ ਦੁੱਧ ਹੈ ਸਾਥਾ
ਤੇ ਲਾਗੇ ਹੀ ਇੱਕ ਖੂਹ ਸੀਗਾ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਖੂਹ ਦੇ ਵਿੱਚੋਂ ਇਸ ਤੁੰਬੇ ਨੂੰ ਦੁੱਧ ਦੇ ਨਾਲ ਭਰ ਦਿੱਤਾ ਹੈ
ਉਹ ਲੈ ਕੇ ਸਿੱਧਣ ਮੈਂ ਆਇਓ
ਹੁਣ ਉਹ ਜਿਹੜਾ ਤੁੰਬਾ ਸੀ ਨਾ ਉਸ ਤੁੰਬੇ ਨੂੰ ਲੈ ਕਰਕੇ ਭੰਗਰ ਨਾਥ ਸਾਰੇ ਸਿੱਧਾਂ ਦੇ ਵਿੱਚ ਆਣ ਕਰਕੇ ਬੈਠਿਆ ਹੈ
ਸਾਧ ਹੀ ਪੀ ਰਹੇ ਤ੍ਰਿਪਤਾਇਓ
ਤੇ ਉਸ ਸਮੇਂ ਫਿਰ ਸਾਰਿਆਂ ਨੇ ਇਸ ਦੁੱਧ ਨੂੰ ਪੀਤਾ ਸਾਰੇ ਤ੍ਰਿਪਤ ਹੋ ਗਏ ਤੇ ਅਜੇ ਵੀ ਜਿਹੜਾ ਦੁੱਧ ਹੈ ਨਾ ਉਸ ਤੁੰਬੇ ਦੇ ਵਿੱਚ ਉਹ ਖਤਮ ਨਹੀਂ ਹੋਇਆ ਹੈ
ਤੁੰਬੇ ਤੇ ਨਿਖੁੱਟਤ ਨਾਹੀ
ਤੇ ਦੁੱਧ ਵੇਖ ਰਹੇ ਨੇ ਸਾਰੇ ਰੱਜ ਗਏ ਨੇ ਪੀ ਪੀ ਕਰਕੇ ਦੁੱਧ ਪਰ ਜਿਹੜਾ ਤੁੰਬਾ ਅਜੇ ਵੀ ਦੁੱਧ ਦਾ ਭਰਿਆ ਹੋਇਆ ਖਾਲੀ ਨਹੀਂ ਹੋ ਰਿਹਾ ਹੈ
ਆਚਰਜ ਭਏ ਸਬੈ ਮਨ ਮਾਹੀ
ਇਹ ਕੌਤਕ ਦੇਖ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਚਰਜ ਕੌਤਕ ਨੂੰ ਜਦੋਂ ਵੇਖਿਆ ਤੇ ਹਿਰਦੇ ਵਿੱਚ ਸਾਰੇ ਹੀ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਹਨ
ਭਾਵਕ ਤਮਕ ਕਰ ਸੰਭੂ ਨਾਥਾ
ਤੇ ਉਹ ਸਵੇਰੇ ਗੁਰਮੁਖੋ ਫਿਰ ਭਵਕ ਕਰਕੇ ਭਾਵ ਕੇ ਕ੍ਰੋਧ ਦੇ ਸਹਿਤ ਜਿਸ ਤਰ੍ਹਾਂ ਈਰਖਾ ਦੇ ਸਹਿਤ ਜਿਹੜਾ ਸ਼ੰਭੂ ਨਾਥ ਇਹਨਾਂ ਦੇ ਵਿਚੋਂ ਸੀ
ਆਇਓ ਬੋਲਿਓ ਗੁਰ ਸਾਥਾ
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚਿਆ ਤੇ ਇਸ ਪ੍ਰਕਾਰ ਫਿਰ ਕਹਿਣ ਲੱਗਾ ਹੈ
ਦੋਹਰਾ ਪੁਰਬੀ ਕੋ ਹੈ ਕਾਲ ਅਬ ਸੁਰਸਰ ਕੋ ਮੰਗਵਾਏ
ਕਹਿਣ ਲੱਗਾ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਨੂੰ ਕਿ ਇਹ ਸਮਾਂ ਜਿਹੜਾ ਸੂਰਜ ਗ੍ਰਹਿਣ ਦਾ ਸਮਾਂ ਹੈ ਪੁਰਬ ਦਾ ਸਮਾਂ ਹੈ ਇਸ ਕਰਕੇ ਅਸੀਂ ਇਸ਼ਨਾਨ ਕਰਨਾ ਤੇ ਇਸ ਕਰਕੇ ਜਿਹੜੀ ਗੰਗਾ ਹੈ ਨਾ ਤੁਸੀਂ ਗੰਗਾ ਨੂੰ ਇੱਥੇ ਮੰਗਾਉਣਾ ਕਰੋ
ਸਖਤ ਧਾਰ ਤੂੰ ਹੈ ਵੱਡਾ ਮਿਲ ਮੱਝ ਹੈ ਇਹ ਥਾਏ
ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਇਹ ਹੁਣ ਗੁਰਮੁਖੋ ਜਿਹੜਾ ਸ਼ੰਭੂ ਨਾਥ ਸੀਗਾ ਇਸ ਤਰ੍ਹਾਂ ਕਹਿਣ ਲੱਗਾ ਕਿ ਤੁਸੀਂ ਬੜੀਆਂ ਵੱਡੀਆਂ ਸ਼ਕਤੀਆਂ ਧਾਰਦੇ ਹੋ ਨਾ ਕਿ ਤੁਸੀਂ ਅਖਵਾਉਂਦੇ ਹੋ ਕਿ ਮੇਰੇ ਪਾਸ ਸ਼ਕਤੀਆਂ ਬੜੀਆਂ ਨੇ ਇਸ ਕਰਕੇ ਸਖਤ ਧਾਰ ਤੂੰ ਹੈ ਵੱਡਾ ਵੱਡੀਆਂ ਸ਼ਕਤੀਆਂ ਨੂੰ ਧਾਰਨ ਵਾਲੇ ਜੇ ਹੋ ਤੇ ਫਿਰ ਇੱਥੇ ਗੰਗਾ ਵਿਖਾਓ ਸਾਨੂੰ ਮੰਗਾ ਕਰਕੇ ਜਿਸ ਦੇ ਵਿੱਚ ਅਸੀਂ ਸਾਰੇ ਮਿਲ ਕਰਕੇ ਇਸ਼ਨਾਨ ਕਰ ਲੈਣਾ ਕਰੀਏ
ਆਓ ਭਈ ਮਰਦਾਨੇ ਸੋ ਸ੍ਰੀ ਗੁਰ ਬੋਲੇ
ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਭਾਈ ਮਰਦਾਨਾ ਜੀ ਦੇ ਤਾਈ ਇਸ ਪ੍ਰਕਾਰ ਬੋਲੇ ਹਨ
ਉਠ ਧਾਵ ਫੋਹਰੀ ਕਰ ਮੋਲੇ
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਉਠ ਤੇ ਜਾ ਜਾਣਾ ਕਰ ਆ ਜਿਹੜੀ ਫੋਹੜੀ ਹੈ ਨਾ ਗੁਰਮੁਖ ਪੰਜਾਬ ਦੇ ਵਿੱਚ ਵੇਖੀ ਹੋਵੇਗੀ ਫੋਹੜੀ ਆਪਣੇ ਸਵਾਹ ਆਦਿਕ ਜਿਹੜੀ ਇਕੱਠੀ ਕਰਨ ਵਾਲੀ ਹੁੰਦੀ ਹੈ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਮਰਦਾਨਿਆ ਫੌੜੀ ਜਿਹੜੀ ਏ ਫੜ ਲੈਣਾ ਕਰ ਤੇ ਜਾਣਾ ਕਰ
ਗੰਗਾ ਤੀਰ ਘਸੀਟਤ ਆਊ
ਤੇ ਗੰਗਾ ਦੇ ਕਿਨਾਰੇ ਦੇ ਉੱਤੇ ਜਾ ਕਰਕੇ ਖਲੋ ਜਾਵੀ ਤੇ ਫੌੜੀ ਨੂੰ ਘਸੀੜਦਾ ਹੋਇਆ ਜਿਸ ਤਰ੍ਹਾਂ ਤੂੰ ਇੱਥੇ ਆਵੇਂਗਾ
ਮੈਂ ਮੁਰ ਪਾਸ਼ੇ ਕਰੋ ਲਖਾਊ
ਪਰ ਇੱਕ ਗੱਲ ਇਹ ਵੀ ਯਾਦ ਰੱਖੀ ਕਿ ਕਦੇ ਵੀ ਜਦੋਂ ਤੂੰ ਘਸੀੜਦਿਆਂ ਹੋਇਆ ਫੌੜੀ ਨੂੰ ਇੱਥੇ ਆਉਣਾ ਹੈ ਤੇ ਪਿੱਛੇ ਮੁੜ ਕਰਕੇ ਨਹੀਂ ਵੇਖਣਾ ਹੈ
ਉਹਨੇ ਆਏ ਮਰਦਾਨਾ ਗਯੋ
ਇਸ ਪ੍ਰਕਾਰ ਆਗਿਆ ਨੂੰ ਸੁਣ ਕਰਕੇ ਭਾਈ ਮਰਦਾਨਾ ਜੀ ਗੁਰਮੁਖੋ ਫਿਰ ਉਸ ਵੇਲੇ ਚੱਲ ਪਏ ਹਨ
ਔਰਤ ਗੰਗ ਤਟ ਦੇਖਤ ਪਏਓ
ਤੇ ਗੁਰਮੁਖੋ ਛੇਤੀ ਦੇ ਨਾਲ ਜਦੋਂ ਭਾਈ ਮਰਦਾਨੇ ਨੇ ਜਾ ਕਰਕੇ ਗੰਗਾ ਦਾ ਤਟ ਜਿਹੜਾ ਦੇਖਣਾ ਕੀਤਾ ਹੈ
ਔਰ ਘਸੀਟਤ ਲਿਆਵਤ ਧਾਵਾ
ਤੇ ਉਸ ਵੇਲੇ ਭਾਈ ਮਰਦਾਨਾ ਜੀ ਬਹੁਤ ਹੀ ਜ਼ਿਆਦਾ ਤਰੀਕੇ ਦੇ ਨਾਲ ਇਸ ਫੌੜੀ ਨੂੰ ਘਸੀਟਦੇ ਹੋਏ ਜਦੋਂ ਆ ਰਹੇ ਹਨ
ਫੌੜੀ ਪਿੱਛੇ ਸੁਰਸਰ ਆਵਾ
ਤੇ ਉਸ ਫੌੜੀ ਦੇ ਪਿੱਛੇ ਪਿੱਛੇ ਜਿਹੜਾ ਸੁਰਸਰ ਜਿਹੜੀ ਸੁਰਸਰ ਨਦੀ ਤੋਂ ਭਾਵ ਗੰਗਾ ਨਦੀ ਹੈ ਨਾ ਉਹ ਫੌੜੀ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਖਿੱਚ ਕਰਕੇ ਲਈ ਆਉਂਦੇ ਨੇ ਤੇ ਉਹ ਜਿਹੜੀ ਗੰਗਾ ਨਾਲ ਨਾਲ ਤੁਰੀ ਆ ਰਹੀ ਹੈ
ਰਹੀ ਆਵਣੀ ਖੇਤ ਕਸੋ
ਤੇ ਜਦੋਂ ਇਸ ਪ੍ਰਕਾਰ ਕਿੰਨਾ ਕੀ ਥੋੜਾ ਜਿਹਾ ਭਾਵ ਕੇ ਦੋ ਕੁ ਫਰਲਾਂਗਾ ਜਦੋਂ ਪੈਂਡਾ ਰਹਿ ਗਿਆ ਹੈ
ਮਰਦਾਨੇ ਮਨ ਸੰਸੈ ਹੋ
ਭਾਈ ਮਰਦਾਨੇ ਦੇ ਉਸ ਵੇਲੇ ਗੁਰਮੁਖੋ ਮਨ ਦੇ ਵਿੱਚ ਸੰਸਾ ਜਿਹੜਾ ਪ੍ਰਗਟ ਹੋਇਆ ਹੈ
ਆ ਆਵਤ ਨਹੀਂ ਕਿ ਮੋਰ ਪਛਾਰੀ।
ਤੇ ਉਸ ਸਮੇਂ ਭਾਈ ਮਰਦਾਨਾ ਜੀ ਨੇ ਸੋਚਿਆ ਹੈ ਕਿ ਜਿਹੜੀ ਗੰਗਾ ਗੁਰੂ ਸਾਹਿਬ ਨੇ ਲਿਆਉਣ ਵਾਸਤੇ ਕਹੀ ਹੈ ਕਿ ਪੌੜੀ ਦੇ ਪਿੱਛੇ ਆਵੇਗੀ, ਇਹ ਮੇਰੇ ਪਿੱਛੇ ਆ ਵੀ ਰਹੀ ਹੈ ਜਾਂ ਨਹੀਂ। ਇਸ ਪ੍ਰਕਾਰ ਜਦੋਂ ਮਨ ਦੇ ਵਿੱਚ ਸੰਸਾ ਪ੍ਰਗਟ ਹੋਇਆ ਹੈ,
ਆਸ ਗੁਣ ਪਾਸ਼ ਦ੍ਰਿਸ਼ਟ ਨਿਹਾਰੀ,
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਕਿ ਮਰਦਾਨਿਆਂ ਪਿੱਛੇ ਮੁੜ ਕੇ ਨਾ ਵੇਖੀ, ਤੇ ਇਸ ਕਰਕੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਜਦੋਂ ਪਿੱਛੇ ਮੁੜ ਕੇ ਦੇਖਣਾ ਕੀਤਾ ਹੈ,
ਤੇ ਥਲ ਰਹੀ ਸਥਿਤ ਹੈ ਸੋ,
ਤੇ ਜਿਹੜੀ ਗੰਗਾ ਪਿੱਛੇ ਆ ਰਹੀ ਸੀ ਨਾ, ਤੇ ਫਿਰ ਉਸੇ ਜਗ੍ਹਾ ਤੇ ਉੱਤੇ ਆਣ ਕਰਕੇ ਟਿਕ ਗਈ ਹੈ।
ਰਹਿਓ ਘਸੀਟਣਾ ਆਵਤ ਕੋ।
ਹੁਣ ਭਾਈ ਮਰਦਾਨਾ ਜੀ ਫੌੜੀ ਨੂੰ ਵਾਰ ਵਾਰ ਘਸੀੜਦੇ ਨੇ, ਪਰ ਗੰਗਾ ਜਿਹੜੀ ਪਿੱਛੇ ਨਹੀਂ ਚੱਲਦੀ ਹੈ ਉਸੇ ਜਗ੍ਹਾ ਤੇ ਆਣ ਕਰਕੇ ਰੁਕ ਗਈ ਹੈ।
ਮਰਦਾਨਾ ਹਿਰਦੈ ਬਿਸਮਾਨਿਓ।
ਉਸ ਵੇਲੇ ਭਾਈ ਮਰਦਾਨਾ ਜੀ ਫਿਰ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਸਮਾਨਿਓ ਹੈਰਾਨ ਹੋਏ ਹਨ।
ਗੋਰ ਢਿੱਗ ਆਏ ਬਰਤੰਤ ਬਖਾਨਿਓ।
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਆ ਗਏ, ਤੇ ਗੁਰੂ ਸਾਹਿਬ ਦੇ ਚਰਨਾਂ ਦੇ ਪਾਸ ਆਣ ਕਰਕੇ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਜਿਹੜਾ ਵਰਤਾਂਤ ਹੋਇਆ ਸਾਰਾ ਦੱਸਣਾ ਕੀਤਾ ਹੈ।
ਬੈਠੇ ਸਿੱਧ ਤਹਾਂ ਹੀ ਸਾਰੇ।
ਉਸ ਵੇਲੇ ਜਿੰਨੇ ਵੀ ਸਿੱਧ ਸਨ ਸਾਰੇ ਹੀ ਉਸ ਜਗ੍ਹਾ ਉੱਤੇ ਇਕੱਠੇ ਹੋ ਕਰਕੇ ਬੈਠੇ ਹੋਏ ਸਨ।
ਕੌਣ ਸ੍ਰੀ ਨਾਨਕ ਬੈਣ ਉਚਾਰੇ।
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹਨਾਂ ਸਾਰੇ ਹੀ ਬਿਰਸਦਾਂ ਦੇ ਤਾਈ ਸੁਣ ਕਰਕੇ ਭਾਈ ਮਰਦਾਨਾ ਜੀ ਦੇ ਤੋਂ ਪਾਸੋਂ ਤੇ ਫਿਰ ਇਹਨਾਂ ਦੇ ਤਾਈ ਇਸ ਤਰ੍ਹਾਂ ਬਚਨ ਉਚਾਰੇ ਨੇ,
ਹਟ ਕੇ ਜੇ ਨਹਿ ਕਰੋ ਬਿਲੋਕੀ।
ਤੇ ਉਸ ਸਮੇਂ ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰਮੁਖੋ ਇਸ ਤਰ੍ਹਾਂ ਬਚਨ ਉਚਾਰੇ, ਕਹਿਣ ਲੱਗੇ ਭਾਈ ਮਰਦਾਨਿਆ, ਜੇ ਤੂੰ ਪਿੱਛੇ ਭਾਵ ਕੇ ਨਾ ਵੇਖਦਾ ਮੁੜ ਕਰਕੇ, ਜਿਸ ਤਰ੍ਹਾਂ ਤੂੰ ਪਿੱਛੇ ਮੁੜ ਕਰਕੇ ਦੇਖ ਲਿਆ ਹੈ,
ਓ ਚੱਲ ਆਵ ਤੇ ਹਾਂ ਅਰੋਕੀ।
ਤੇ ਰੁਕਣ ਤੋਂ ਰਹਿਤ ਹੀ ਭਾਵ ਇਹ ਜਿਹੜੀ ਗੰਗਾ ਇੱਥੇ ਚੱਲ ਕਰਕੇ ਆ ਜਾਣੀ ਸੀ।
ਕਿਤਕ ਕੋਸ ਮਰਦਾਨੇ ਆਨੀ।
ਇਸ ਪ੍ਰਕਾਰ ਕਿੰਨੇ ਹੀ ਕੋਹ ਜਿਹੜੀ ਹੈ ਨਾ ਗੁਰਮੁਖੋ ਗੰਗਾ ਜਿਹੜੀ ਖਿੱਚ ਕਰਕੇ ਫੌੜੀ ਦੇ ਨਾਲ ਭਾਈ ਮਰਦਾਨੇ ਨੇ ਇੱਥੇ ਲੈ ਆਉਂਦੀ ਸਹੀ।
ਰਹੇ ਸਮੀਪ ਸੁਰ ਸਰੀ ਪਾਣੀ।
ਤੇ ਜਿਹੜੀ ਸੁਰਸਰੀ ਦਾ ਪਾਣੀ, ਗੰਗਾ ਦਾ ਪਾਣੀ ਆ ਇਸ ਪ੍ਰਕਾਰ ਨੇੜੇ ਹੀ ਆ ਗਿਆ, ਦੂਰ ਨਹੀਂ ਹੈ, ਭਾਵ ਕਿ ਭਾਈ ਮਰਦਾਨੇ ਨੇ ਬਹੁਤਾ ਇਸ ਨੂੰ ਲਾਗੇ ਲੈ ਆਂਦਾ ਹੈ।
ਸੋ ਸਿੱਧ ਹੋ ਅਬ ਤੁਮ ਮੰਗਾਵੋ।
ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਧ ਹੋ, ਹੁਣ ਭਾਈ ਮਰਦਾਨਾ ਇਥੋਂ ਤੱਕ ਲੈ ਆ, 2 ਫਰਲਾਂਗਾਂ ਰਹਿ ਗਈ ਹੈ, ਭਾਵ ਸਮੀਪ ਹੀ ਹੈ। ਹੁਣ ਤੁਸੀਂ ਕਹਿੰਦੇ ਹੋ ਸਾਡੇ ਵਿੱਚ ਬੜੀਆਂ ਸ਼ਕਤੀਆਂ ਹਨ, ਇਸ ਕਰਕੇ ਹੁਣ ਇਸ ਗੰਗਾ ਨੂੰ ਥੋੜਾ ਜਿਹਾ ਤੁਸੀਂ ਅੱਗੇ ਲੈ ਆਉਣਾ ਕਰੋ।
ਵਜਣ ਹਮ ਕੋ ਇਹਾਂ ਕਰਾਵੋ।
ਇਸ ਕਰਕੇ ਫਿਰ ਜਿਹੜਾ ਇਸ਼ਨਾਨ ਹੈ ਨਾ, ਅਸੀਂ ਇੱਥੇ ਇਸ਼ਨਾਨ ਬੈਠ ਕਰਕੇ ਕਰਨਾ ਹੈ, ਤੇ ਜੇ ਹੁਣ ਤੁਸੀਂ ਇਸ ਗੰਗਾ ਨੂੰ ਥੋੜਾ ਜਿਹਾ ਅੱਗੇ ਲੈ ਆਵੋਗੇ ਤੇ ਫਿਰ ਇੱਥੇ ਅਸੀਂ ਇਸ਼ਨਾਨ ਕਰ ਲਵਾਂਗੇ।
ਦੋਹਰਾ ਮਿਲ ਕੇ ਸਭ ਸਿੱਧਣ ਤਵੈ ਨਿਜ ਨਿਜ ਹੋਜ ਲਗਾਏ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਜਦੋਂ ਇਸ ਤਰ੍ਹਾਂ ਬਚਨ ਸੁਣੇ ਗੁਰਮੁਖ ਪਿਆਰਿਓ, ਤਾਂ ਉਸ ਵੇਲੇ ਨਾ ਸਿੱਧਾਂ ਸਾਰਿਆਂ ਨਹੀਂ ਆਪੋ ਆਪਣੇ ਬਹੁਤ ਜ਼ਿਆਦੀਆਂ ਸ਼ਕਤੀਆਂ ਲਗਾਉਣਾ ਕੀਤੀਆਂ ਬਲ ਲਗਾਇਆ ਹੈ।
ਸਭ ਹੀ ਵਿਦਸੋਂ ਪਚ ਰਹੇ ਰਹੀ ਸੁਤਸੀ ਥਾਏ।
ਤੇ ਬੜੀਆਂ ਵਿਧੀਆਂ ਦੇ ਨਾਲ ਬਲ ਲਗਾਇਆ, ਪਚ ਕਰਕੇ ਹਾਰ ਗਏ, ਵਿਆਕੁਲ ਹੋ ਗਏ, ਪਰ ਗੰਗਾ ਜਿਹੜੀ ਗੁਰਮੁਖੋ ਕਿਣਕਾ ਮਾਤਰ ਵੀ ਉਤੋਂ ਹਿੱਲੀ ਨਹੀਂ ਹੈ।
ਜੋ ਪਈ ਲੱਜਤ ਹੈ ਸਭ ਹੀ ਪਚਹਾਰੇ।
ਤੇ ਉਹ ਸਮੇਂ ਲੱਜਤ ਸ਼ਰਮਿੰਦੇ ਹੋ ਕਰਕੇ ਸਾਰੇ ਥੱਕ ਕਰਕੇ ਬੈਠ ਗਏ ਹਨ।
ਸ੍ਰੀ ਪ੍ਰਭ ਨਿਜ ਤੇ ਬ੍ਰਿਧ ਵਿਚਾਰੇ।
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਚ ਵਿਚਾਰਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਭ ਤੋਂ ਵੱਡੇ ਨੇ,
ਕੇਤਕ ਚਰਨਨ ਸੀਸ ਨਿਵਾਇਓ।
ਕਿੰਨਿਆ ਕਨੇ ਹੀ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਸੀਸ ਨਵਾਇਆ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਗੁਰਮੁਖੋ ਸ਼ਰਧਾ ਰੱਖਣ ਵਾਲੇ ਸਨ ਸਿੱਧ, ਉਹ ਸਤਿਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ ਹਨ।
ਕੇਤਕ ਮਨ ਮੈਂ ਗਰਭ ਵਢਾਇਓ।
ਪਰ ਅਜੇ ਕਿੰਨਿਆਂ ਕਿੰਨੇ ਮਨ ਦੇ ਵਿੱਚ ਜਿਹੜਾ ਨਾ ਗਰਭ ਜਿਹੜਾ ਵਧਾਉਣਾ ਕੀਤਾ, ਹੰਕਾਰ ਹੋਰ ਵਧਾ ਲਿਆ ਹੈ।
ਸਭ ਮਛਿੰਦਰ ਮੈਂ ਬਹਿਣੀ ਉਚਾਰੇ।
ਤੇ ਉਹ ਸਵੇਰੇ ਜਿਹੜਾ ਮਛਿੰਦਰ ਨਾਥ ਸੀਗਾ ਫਿਰ ਇਹਨਾਂ ਸਾਰਿਆਂ ਦੇ ਵਿੱਚ ਉਹ ਇਸ ਤਰ੍ਹਾਂ ਕਹਿਣ ਲੱਗਾ ਹੈ,
ਹਮ ਕੋ ਫਲ ਦਿਓ ਮਧੁਰ ਆਹਾਰੇ।
ਤੇ ਗੁਰਮੁਖੋ ਉਸ ਵੇਲੇ ਫਿਰ ਇਹਨਾਂ ਸਾਰੇ ਸਿੱਧਾਂ ਨੇ ਉਥੋਂ ਉਡਾਰੀ ਲਾਈ ਹੈ, ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹਨਾਂ ਦੇ ਨਾਲ ਹੀ ਉਥੋਂ ਉਡਾਰੀ ਲਾ ਦਿੱਤੀ ਇਹਨਾਂ ਦੇ ਪਿੱਛੇ ਹੀ। ਇਹ ਥੋੜਾ ਜਿਹਾ 25 ਕੁ ਮੀਲ ਦੇ ਭਾਵ 25 ਕੁ ਮੀਲ ਤੱਕ ਥੋੜਾ ਜਿਹਾ ਅੱਗੇ ਜਾ ਕਰਕੇ ਉੱਥੇ ਫੇਰ ਬਰਾਜ ਗਏ ਨੇ। ਜਦੋਂ ਉੱਥੇ ਬਰਾਜੇ ਤੇ ਗੁਰੂ ਮਹਾਰਾਜ ਸਾਹਿਬ ਜੀ ਉੱਥੇ ਜਾ ਕਰਕੇ ਟਿਕ ਗਏ ਹਨ ਤੇ ਉੱਥੇ ਜਾ ਕਰਕੇ ਫਿਰ ਸਿੱਧਾ ਨੇ ਮਛਿੰਦਰ ਨਾਥ ਨੇ ਬੇਨਤੀ ਕੀਤੀ ਕਿ ਸਾਨੂੰ ਤੁਸੀਂ ਛਕਣ ਵਾਸਤੇ ਮਿੱਠੇ ਫਲ ਦੇਣਾ ਕਰੋ,
ਬੈਠੇ ਰਹੋ ਨਾ ਕਿਤੋਂ ਜਾਈ,
ਜੇ ਭਾਵ ਤੁਸੀਂ ਸਾਨੂੰ ਇੱਥੇ ਹੀ ਮਿੱਠੇ ਫਲ ਛਕਾ ਦੇਵੋ, ਭਾਵ ਕਿਤੇ ਜਾਣਾ ਵੀ ਨਹੀਂ, ਜਿਹੜੀ ਜਗ੍ਹਾ ਤੇ ਬੈਠੇ ਹੋ ਨਾ ਇਸੀ ਜਗ੍ਹਾ ਤੇ ਬੈਠੇ ਹੋਏ ਸਾਨੂੰ ਚੰਗੇ ਮਿੱਠੇ ਫਲ ਛਕਾਉਣੇ ਹਨ,
ਵੇਖੇ ਸਖਤ ਜੇ ਦੇਖਵਾਈ।
ਤੇ ਮਛਿੰਦਰ ਨਾਥ ਕਹਿਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਅਸੀਂ ਵੇਖਦੇ ਹਾਂ ਹੁਣ ਸ਼ਕਤੀ ਤੁਹਾਡੀ, ਜੇ ਤੁਸੀਂ ਇੱਥੇ ਸਾਨੂੰ ਮਿੱਠੇ ਫਲ ਛਕਾ ਦੇਵੋ। ਦੀਨ ਦੁਨੀਆਂ ਦੇ ਮਾਲਕ ਗੁਰਮੁਖੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੰਕਾਰ ਦੇ ਸਹਿਤ ਈਰਖਾ ਕਰ ਰਹੇ ਹਨ।
ਦੋਹਰਾ ਫਿਨਲ ਕੋ ਤਰ ਤੈ ਤੋ ਤਬ ਹੀ ਗੁਰ ਸਿੱਧ ਮਾਹੇ।
ਤੇ ਗੁਰਮੁਖੋ ਉਸ ਵੇਲੇ ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਿਰਾਜੇ ਸਨ, ਜਿਸ ਜਗ੍ਹਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬਿਰਾਜੇ ਨੇ, ਫੇਨਲ ਤੋਂ ਭਾਵ ਰੀਠਿਆਂ ਦਾ ਦਰਖਤ ਸੀਗਾ ਜਿਸ ਦੇ ਥੱਲੇ ਗੁਰੂ ਸਾਹਿਬ ਜੀ ਬੈਠੇ ਨੇ। ਗੁਰੂ ਸਾਹਿਬ ਜੀ ਇਸ ਪ੍ਰਕਾਰ ਬੈਠਿਆ ਹੋਇਆ ਸਿੱਧਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਵੇਖਿਆ ਹੈ,
ਇੱਕ ਟਹਿਣੋ ਪ੍ਰਭ ਕੀ ਦਿਸਾ ਇੱਕ ਸਿੱਧਣ ਦਿਸਿਆ ਹੈ।
ਕੀ ਵੇਖਿਆ ਕਿ ਇੱਕ ਜਿਹੜਾ ਟਾਹਣਾ ਹੈ ਇਸ ਦਰਖਤ ਦਾ ਉਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੱਲ ਹੈ, ਇੱਕ ਟਾਣਾ ਜਿਹੜਾ ਇਸ ਦਰਖਤ ਦਾ ਉਹ ਸਿੱਧਾਂ ਦੇ ਵੱਲ ਹੈ ਤੇ ਗੁਰੂ ਸਾਹਿਬ ਜੀ ਦਰਖਤ ਦੇ ਥੱਲੇ ਬੈਠੇ ਹਨ।
ਓ ਭਈ ਟਹਿਣੋ ਆਪਣੀ ਦਿਸ ਕੋ ਜੋ,
ਤੇ ਜਿਹੜਾ ਝੁਕਿਆ ਹੋਇਆ ਟਾਣਾ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਵੱਲ, ਜਿਸ ਪ੍ਰਕਾਰ ਗੁਰੂ ਸਾਹਿਬ ਜੀ ਦਿਸ਼ਾ ਵੱਲ ਜਿਹੜਾ ਟਾਣਾ ਹੈ,
ਸ੍ਰੀ ਗੁਰਪਿਖ ਮਧੁਰੋ ਕਿਆ ਸੋ,
ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਵੱਲ ਝੁਕੇ ਹੋਏ ਟਾਣੇ ਦੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਗੁਰਮੁਖੋ ਸਾਰੇ ਫਲ ਜਿਹੜੇ ਸਨ ਮਿੱਠੇ ਹੋ ਗਏ ਹਨ।
ਟੂਟੇ ਫਲ ਤਜ ਕਰ ਤਰ ਡਾਰੀ,
ਤੇ ਗੁਰਮੁਖੋ ਉਸ ਵੇਲੇ ਜਿਹੜੇ ਫਲ ਸਨ ਉਥੋਂ ਟੁੱਟੇ ਨੇ, ਜਦੋਂ ਪੱਕੇ ਮਿੱਠੇ ਹੋਏ ਤੇ ਟੁੱਟਦੇ ਕਾਰਨ ਹੀ ਇੱਕਦਮ ਜਦੋਂ ਧਰਤੀ ਤੇ ਆਣ ਕਰਕੇ ਡਿੱਗੇ ਨੇ।
ਪਰੇ ਮਛਿੰਦਰ ਕੇਰੇ ਅਗਾਰੀ,
ਉਸ ਦਰਖਤ ਦੇ ਟਾਹਣੇ ਨਾਲੋਂ ਟੁੱਟ ਕਰਕੇ ਤੇ ਜਾ ਕਰਕੇ ਜਿਹੜੇ ਮਛਿੰਦਰ ਨਾਥ ਨੇ ਗੁਰੂ ਸਾਹਿਬ ਦੇ ਪਾਸੋਂ ਮਿੱਠੇ ਫਲ ਮੰਗੇ ਸਨ, ਇਹ ਰੀਠਿਆਂ ਦੇ ਜਿਹੜੇ ਗੁਰਮੁਖੋ ਫਲ ਨੇ ਸਾਰੇ ਜਿਹੜੇ ਰੀਠੇ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਮਿੱਠੇ ਜਿਹੜੇ ਰੀਠੇ ਸਨ ਮਛਿੰਦਰ ਨਾਥ ਦੇ ਅੱਗੇ ਜਾ ਕਰਕੇ ਡਿੱਗ ਗਏ ਹਨ।
ਫਲ ਬਲੋਕ ਕੇ ਹੱਥ ਉਚਾਏ,
ਜਦੋਂ ਫਲ ਵੇਖੇ ਤੇ ਉਸ ਵੇਲੇ ਮਛਿੰਦਰ ਨਾਥ ਨੇ ਇੱਕੋ ਦਮ ਉੱਚੇ ਹੱਥ ਕੀਤੇ, ਬੁੱਕ ਕੀਤਾ ਹੈ,
ਆਦ ਮਧਰਿਅਤ ਪਾਇਓ ਖਾਏ,
ਜਦੋਂ ਆਪਣੇ ਮੂੰਹ ਦੇ ਵਿੱਚ ਪਾ ਕਰਕੇ ਇੱਕ ਰੀਠੇ ਨੂੰ ਖਾਧਾ ਤੇ ਬਹੁਤ ਹੀ ਮਿੱਠਾ ਲੱਗਾ ਤੇ ਬਹੁਤ ਜ਼ਿਆਦਾ ਸਵਾਦ ਲੱਗਾ ਹੈ।
ਆਪ ਸਿੱਧਣ ਕੋ ਗਿਰਾ ਉਚਾਰੀ,
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਿੱਧਾਂ ਦੇ ਤਾਈ ਇਸ ਪ੍ਰਕਾਰ ਫਿਰ ਗੁਰਮੁਖੋ ਕਹਿਣਾ ਕੀਤਾ ਹੈ,
ਇਹ ਫਲ ਕੌਰੇ ਉਤੇ ਅਗਾਰੀ।
ਗੁਰੂ ਸਾਹਿਬ ਜੀ ਕਹਿਣ ਲੱਗੇ, ਸਿੱਧੋ ਇਹ ਜਿਹੜੇ ਫਲ ਸਨ ਇਹ ਪਹਿਲਾਂ ਕੌੜੇ ਸਨ,
ਆਪੇ ਅਤ ਮਧੁਰ ਸਾਧ ਕੀ ਮਾਹੀ,
ਹੁਣ ਜਿਹੜੇ ਆ ਫਲ ਬਹੁਤ ਹੀ ਜ਼ਿਆਦਾ ਮਿੱਠੇ ਹੋ ਗਏ ਨੇ, ਬਹੁਤ ਹੀ ਜ਼ਿਆਦਾ ਸਵਾਦ ਬਣ ਗਏ ਹਨ,
ਆਵਤ ਤਿਆਗੇ ਜਾਵਤ ਨਾਹੀ,
ਤੇ ਜਿਹੜਾ ਵੀ ਇਹਨਾਂ ਨੂੰ ਖਾਂਦਾ ਤੇ ਉਹ ਛੱਡਦਾ ਹੀ ਨਹੀਂ, ਤਿਆਗੇ ਨਹੀਂ ਜਾਂਦੇ ਕਿਉਂਕਿ ਇੰਨੇ ਮਿੱਠੇ ਤੇ ਸਵਾਦ ਨੇ।
ਸੋਨ ਸਿੱਧ ਕਿਤਕ ਚੜੇ ਤਰ ਤਾਹੀ,
ਕਿੰਨੇ ਕਿ ਗੁਰਮੁਖੋ ਜਦੋਂ ਸਿੱਧ ਜਿਹੜੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੁਣਿਆ ਕਿ ਰੀਠੇ ਜਿਹੜੇ ਮਿੱਠੇ ਹੋ ਗਏ ਨੇ ਤੇ ਦਰਖਤ ਦੇ ਉੱਤੇ ਪਰਖਣ ਵਾਸਤੇ ਚੜ ਗਏ ਹਨ,
ਪਰਖਣ ਹੇਤ ਫਲਣ ਕਰ ਚਾਹੀ,
ਇਹਨਾਂ ਨੇ ਚਾਹਿਆ ਕਿ ਹਿਰਦੇ ਵਿੱਚ ਸੋਚਿਆ ਕਿ ਵੇਖਦੇ ਆ ਕਿ ਸਹੀ ਗੱਲ ਹੈ, ਜਿਹੜੇ ਰੀਠੇ ਮਿੱਠੇ ਹਨ ਉਸ ਸਮੇਂ ਫਲਾਂ ਨੂੰ ਖਾਣ ਲੱਗੇ ਨੇ,
ਆਪਣੀ ਦਿਸ ਟਹਿਣੀ ਫਲ ਜੋ,
ਜਿਹੜੇ ਇਹਨੇ ਆਪਾਂ ਇਹਨਾਂ ਨੇ ਆਪਣੀ ਦਿਸ਼ਾ ਵੱਲ ਜਿਹੜੀ ਟਾਹਣੀ ਸੀ ਨਾ ਇਹਨਾਂ ਦੇ, ਜਿਹੜੀ ਉਧਰ ਨੂੰ ਝੁਕਿਆ ਹੋਇਆ ਟਾਹਣਾ ਸੀਗਾ, ਜਦੋਂ ਉਸ ਦਿਸ਼ਾ ਦੇ ਨਾਲ ਜਿਹੜੇ ਫਲ ਲੱਗੇ ਹਨ,
ਤੋਰ ਤੋਰ ਖਾਏ ਜਬ ਸੋ,
ਇਹਨਾਂ ਸਿੱਧਾਂ ਨੇ ਤੋੜ ਤੋੜ ਕਰਕੇ ਜਦੋਂ ਉਹਨਾਂ ਰੀਠਿਆਂ ਨੂੰ ਖਾਣਾ ਕੀਤਾ ਹੈ,
ਅਤ ਕੌੜੇ ਜੋ ਜਾਏ ਨਾ ਖਾਏ,
ਅਨੇਕਾਂ ਹੀ ਪ੍ਰਕਾਰ ਨਾਲ ਕੌੜੇ ਨੇ ਗੁਰਮੁਖੋ, ਬਹੁਤੇ ਜ਼ਿਆਦਾ ਕੌੜੇ ਹੋਣ ਦੇ ਨਾਲ ਜਿਹੜੇ ਖਾਧੇ ਨਹੀਂ ਜਾ ਰਹੇ ਸਨ,
ਮੁੱਖ ਮੈਂ ਪਾਏ ਹਿਰਦੈ ਪਛਤਾਏ,
ਜਦੋਂ ਇਹਨਾਂ ਨੇ ਮੁੱਖ ਦੇ ਵਿੱਚ ਮੂੰਹ ਦੇ ਵਿੱਚ ਪਾਏ ਨੇ ਤੇ ਬਹੁਤ ਜ਼ਿਆਦਾ ਪਛਤਾ ਰਹੇ ਨੇ, ਖਾਦੇ ਨਹੀਂ ਜਾ ਰਹੇ, ਬਹੁਤੇ ਹੀ ਕੌੜੇ ਹਨ।
ਸ੍ਰੀ ਪ੍ਰਭ ਬੋਲੇ ਹਮ ਦਿਸ ਜੇ ਤੋ।
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸਿੱਧੋ ਜਿਹੜੀ ਸਾਡੀ ਦਿਸ਼ਾ ਵਾਲੇ ਟਾਣਾ ਹੈ,
ਮਦਰ ਦਿਓ ਕਰ ਸਗਰੋ ਤੇਤੋ।
ਇਹ ਸਾਰੇ ਦਾ ਸਾਰਾ ਜਿਹੜਾ ਸਾਡੀ ਦਿਸ਼ਾ ਵੱਲ ਟਾਣਾ ਹੈ ਨਾ, ਅਸੀਂ ਤਾਂ ਇਹ ਇੱਕ ਟਾਣਾ ਜਿਹੜਾ ਇਸ ਨੂੰ ਬਹੁਤਾ ਜ਼ਿਆਦਾ ਮਿੱਠਾ ਕੀਤਾ ਹੈ।
ਆਪਣੀ ਦਿਸ ਤੁਮ ਸਭ ਸਿੱਧ ਮਿਲ ਕੇ,
ਜਿਹੜੀ ਤੁਹਾਡੀ ਦਿਸ਼ਾ ਵੱਲ ਟਾਣਾ ਹੈ ਨਾ ਇਸ ਰੀਠੇ ਦੇ ਦਰਖਤ ਦਾ, ਤੇ ਇਸ ਕਰਕੇ ਉਸ ਟਾਣੇ ਨੂੰ ਤੁਸੀਂ ਸਾਰੇ ਸਿੱਧ ਮਿਲ ਕਰਕੇ
ਮਧੁਰ ਲਿਓ ਕਰ ਖਾਓ ਸੋ ਛਿਲਕਾ,
ਤੇ ਇਸ ਨੂੰ ਮਿੱਠਾ ਕਰ ਲਵੋ ਤੇ ਫੇਰ ਇਹਨਾਂ ਰੀਠਿਆਂ ਨੂੰ ਛਿਲ ਕਰਕੇ ਖਾਣਾ ਕਰੋ।
ਸੋਨ ਸਭ ਸਿੱਧਾਂ ਸਖਤ ਲਗਾਈ।
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਸਾਰੇ ਸਿੱਧਾਂ ਨੇ ਬਹੁਤੀਆਂ ਜ਼ਿਆਦੀਆਂ ਸ਼ਕਤੀਆਂ ਲਗਾਉਣਾ ਕੀਤੀਆਂ ਹਨ।
ਮਧੁਰ ਨਾ ਭਏ ਰਹੇ ਕਰੋ ਆਈ,
ਗੁਰਮੁਖੋ ਰਤਾ ਜਿੰਨੇ ਵੀ ਮਿੱਠੇ ਨਹੀਂ ਹੋਏ, ਤੇ ਬਹੁਤੀ ਜ਼ਿਆਦੀ ਉਸੇ ਤਰੀਕੇ ਦੇ ਨਾਲ ਕੁੜੱਤਨ ਜਿਹੜੀ ਇਹਨਾਂ ਰੀਠਿਆਂ ਦੇ ਵਿੱਚ ਬਣੀ ਰਹੀ ਹੈ।
ਆਬਲੋ ਤੇਠਾ ਹੈ ਨਿਸ਼ਾਨੀ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਮੁਖ ਪਿਆਰਿਓ, ਹੁਣ ਤੱਕ ਅਜੇ ਤੱਕ ਇਹ ਨਿਸ਼ਾਨੀ ਜਿਹੜੀ ਉੱਥੇ ਹੈ, ਕਿਉਂਕਿ ਅਜੇ ਤੱਕ ਵੀ ਉਹ ਰੀਠੇ ਮਿੱਠੇ ਨੇ। ਰੀਠਾ ਸਾਹਿਬ, ਗੁਰਦੁਆਰਾ ਸਾਹਿਬ ਆਪਾਂ ਗੁਰਮੁਖੋ ਕਈਆਂ ਨੇ, ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣਗੇ। ਤੋ ਉਸ ਵੇਲੇ ਥੋੜੇ ਸਮੇਂ ਬਾਅਦ ਹੀ, ਕੁਛ ਕੁ ਸਮੇਂ ਬਾਅਦ ਜਿਹੜਾ ਇਹ ਦਰਖਤ ਸੀ ਇਹ ਟੁੱਟ ਗਿਆ ਸੀਗਾ। ਉਸ ਤੋਂ ਉਪਰੰਤ ਉੱਥੇ ਹੋਰ ਵੀ ਕਈ ਜਿਹੜੇ ਰੀਠੇ, ਕਿਉਂਕਿ ਭਾਈ ਮਰਦਾਨਾ ਜੀ ਨੇ ਛਕੇ ਸਨ ਫਲ, ਉਹ ਗਿੜਕਾਂ ਆਦਿਕ ਉੱਥੇ ਜਿੱਥੇ ਜਿੱਥੇ ਵੀ ਸਨ, ਉਹ ਸਾਰੇ ਰੀਠੇ ਜਿਹੜੇ ਉੱਗੇ, ਉਹ ਜਿਹੜੇ ਦਰਖਤ ਉੱਗੇ, ਉਹ ਗੁਰਮੁਖ ਪਿਆਰੇ ਉਸ ਵੇਲੇ ਉਹ ਮਿੱਠੇ ਹੋਏ ਨੇ। ਇੱਥੋਂ ਕਈਆਂ ਨੇ ਜਿਹੜੇ ਸਾਇੰਸਦਾਨ ਸਨ, ਉਹਨਾਂ ਕਈਆਂ ਨੇ ਜਿਹੜੀ ਹੈ ਨਾ ਇੱਥੋਂ ਜਿਹੜੇ ਇਹਨਾਂ ਦੇ ਬੀਜ ਵੀ ਖੜਨਾ ਕੀਤੇ ਕਿ ਸ਼ਾਇਦ ਅਸੀਂ ਹੋਰ ਕਿਤੇ ਜਾ ਕਰਕੇ ਉਹ ਗਾਵਾਂਗੇ ਤੇ ਮਿੱਠੇ ਹੋ ਜਾਣਗੇ, ਪਰ ਉਹ ਗੱਲ ਨਹੀਂ ਬਣੀ, ਨਹੀਂ ਮਿੱਠੇ ਹੋਏ, ਕੌੜੀ ਰਹੇ। ਫਿਰ ਕਈਆਂ ਨੇ ਮਿੱਟੀ ਲਿਜਾਣੀ ਕੀਤੀ ਹੈ ਕਿ ਸ਼ਾਇਦ ਇੰਨੇ ਕੁ ਮਿੱਟੀ ਦੇ ਵਿੱਚ ਹੀ ਕੁਛ ਹੋਵੇਗਾ। ਕਈ ਉਹ ਮਿੱਟੀ ਵੀ ਲੈ ਕਰਕੇ ਗਏ ਤੇ ਉਸ ਮਿੱਟੀ ਨੂੰ ਲਿਜਾ ਕਰਕੇ ਫਿਰ ਉਹਦੇ ਵਿੱਚ ਬੀਜਿਆ, ਤਾਂ ਵੀ ਕੌੜੇ ਹੀ ਰਹੇ। ਇਹ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਮਿੱਠੇ ਕੀਤੇ ਸਨ।
ਅਰਧ ਮਧੁਰ ਅਰਧ ਹੈ ਕੁਰਬਾਨੀ।
ਇਸ ਪ੍ਰਕਾਰ ਅੱਧੇ ਜਿਹੜੇ ਦਰਖਤ ਦੇ ਜਿਹੜੇ ਰੀਠੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਿੱਠੇ ਕਰ ਦਿੱਤੇ, ਅੱਧੇ ਉਸੇ ਪ੍ਰਕਾਰ ਕੌੜੇ ਰਹੇ ਹਨ। ਜਿਹੜਾ ਟਾਣਾ ਸਿੱਧਾਂ ਦੇ ਵੱਲ ਸੀ ਨਾ, ਉਹ ਕੌੜਾ ਹੀ ਰਹਿ ਗਿਆ ਹੈ।
ਗੁਰ ਕੀ ਅਜਮਤ ਅਦਕ ਨਿਹਾਰੀ।
ਇਸ ਪ੍ਰਕਾਰ ਜਦੋਂ ਇਹਨਾਂ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਕਤੀ ਬਹੁਤ ਹੀ ਜ਼ਿਆਦਾ ਵੇਖਣਾ ਕੀਤੀ ਹੈ।
ਜਰੀ ਨਾ ਜਾਏ ਜਰੈ ਉਰ ਭਾਰੀ।
ਗੁਰੂ ਸਾਹਿਬ ਜੀ ਦੀ ਇਸ ਸ਼ਕਤੀ ਨੂੰ ਵੇਖ ਕਰਕੇ ਗੁਰਮੁਖੋ ਇਹਨਾਂ ਤੋਂ ਜਰੀ ਨੀ ਜਾ ਰਹੀ, ਭਾਵ ਕੇ ਬਹੁਤ ਹੀ ਭਾਰੀ ਸਤਿਗੁਰੂ ਸਾਹਿਬ ਜੀ ਦੀ ਸ਼ਕਤੀ ਹੈ।
ਦਿਨ ਬੀਤਿਓ ਰਜਨੀ ਭੀ ਜਦ ਹੀ।
ਜੇ ਸਵੇਰੇ ਦਿਨ ਬਤੀਤ ਹੋਇਆ ਤੇ ਉਸ ਤੋਂ ਉਪਰੰਤ ਜਿਸ ਤਰ੍ਹਾਂ ਰਾਤ ਆਈ ਹੈ।
ਮਿਲ ਕੇ ਛਲ ਕੀ ਨੋ ਇੱਕ ਤਦ ਹੀ।
ਉਸ ਵੇਲੇ ਨਾ ਸਿੱਧਾਂ ਨੇ ਮਿਲ ਕਰਕੇ ਸਾਰਿਆਂ ਨੇ ਇਕੱਠਿਆਂ ਹੋ ਕਰਕੇ ਛਲ ਕਰਨਾ ਕੀਤਾ ਹੈ।
ਕਾਨ ਧਰਤੀ ਬਾਲਕ ਬੈਠਾਇਓ।
ਧਰਤੀ ਦੇ ਵਿੱਚ ਨਾ ਸਾਰੇ ਸਿੱਧਾਂ ਨੇ ਇੱਕ ਟੋਆ ਪੁੱਟਿਆ ਤੇ ਟੋਏ ਦੇ ਵਿੱਚ ਇੱਕ ਬਾਲਕ ਨੂੰ ਬਿਠਾ ਦਿੱਤਾ ਹੈ।
ਉਪਰ ਤੇ ਇੱਕ ਸਾਰ ਬਣਾਇਓ
ਤੇ ਉੱਤੋਂ ਜਿਹੜੀ ਹੈ ਨਾ ਛੱਤ ਜੀ ਪਾ ਕਰਕੇ ਟੋਏ ਦੇ ਉੱਤੇ ਤੇ ਇੱਕ ਸਾਰ ਜਿਹੜੀ ਧਰਤੀ ਪੱਧਰ ਕਰਕੇ ਰੱਖ ਦਿੱਤੀ ਹੈ।
ਵਸ ਕਰ ਪ੍ਰਭ ਸੋ ਕਹੇ ਓ ਬਿਹੋਰੀ।
ਹੁਣ ਛਲ ਕਰਦੇ ਹੋਏ, ਕਪਟ ਕਰਦੇ ਹੋਏ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗਏ ਤੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਕਹਿਣ ਲੱਗੇ ਹਨ।
ਚਾਹੋ ਜ ਪੂਜਾ ਨਿਜ ਸਭ ਠੌਰੀ।
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਜੇ ਤੁਸੀਂ ਸਾਰੀ ਠੌਰੀ ਧਰਤੀ ਦੇ ਉੱਤੇ ਆਪਣੀ ਪੂਜਾ ਚਾਹੁੰਦੇ ਹੋ,
ਧਰਨੀ ਕੋ ਬੁਲਾਏ ਬਿਨ ਦੇਰੀ।
ਤੇ ਧਰਤੀ ਨੂੰ ਹੀ ਆਪਾਂ ਪੁੱਛ ਲੈਨੇ ਆ ਕਿ ਕਿਸ ਦੀ ਪੂਜਾ ਚਾਹੁੰਦੀ ਹੈ, ਇਸ ਕਰਕੇ ਜਿਹੜਾ ਵੀ ਧਰਤੀ ਜੋ ਪੁੱਛੇਗਾ ਤੇ ਜਿਸ ਤਰ੍ਹਾਂ ਧਰਤੀ ਕਵੇਗੀ ਉਸ ਦੀ ਪੂਜਾ ਹੋਣਾ ਕਰੇਗੀ।
ਪੂਜ ਲਹੋ ਇਹ ਹੈ ਕਿਸ ਕੇਰੀ।
ਆਪਾਂ ਪੁੱਛ ਲੈਨੇ ਆ ਧਰਤੀ ਨੂੰ ਕਿ ਕਿਸ ਦੀ ਧਰਤੀ ਹੈ।
ਉੱਤਰ ਦੇ ਕੇ ਹੈ ਮੈਂ ਤੇਰੀ।
ਤੇ ਜਿਹੜਾ ਪੁੱਛੇਗਾ ਤੇ ਜਿਸ ਤਰ੍ਹਾਂ ਜਿਹਨੂੰ ਉੱਤਰ ਦੇ ਦੇਵੇਗੀ ਕਿ ਮੈਂ ਤੇਰੀ ਧਰਤੀ ਆ ਤੇ ਫਿਰ ਉਸ ਪ੍ਰਕਾਰ ਉਸੇ ਦੀ ਪੂਜਾ ਹੋਣਾ ਕਰੇਗੀ।
ਆਪ ਪੁਜਾਵੋ ਕੋਈ ਨਾ ਫੇਰੀ।
ਜੇ ਇਸ ਧਰਤੀ ਨੇ ਕਹਿ ਦਿੱਤਾ ਕਿ ਜੇ ਮੈਂ ਤੁਹਾਡੀ ਧਰਤੀ ਆ ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਫਿਰ ਆਪ ਜੀ ਆਪਣੀ ਪੂਜਾ ਕਰਾਉਣਾ ਕਰਿਓ, ਫਿਰ ਆਪ ਜੀ ਨੂੰ ਕੋਈ ਵੀ ਰੋਕਣਾ ਨਹੀਂ ਕਰੇਗਾ।
ਜਿਨ ਜ ਵਿਖੇ ਸਖਤ ਨਹਿ ਪਾਵੇ।
ਤੇ ਜੇ ਤੁਹਾਡੇ ਵਿੱਚ ਇੰਨੀ ਸ਼ਕਤੀ ਨਹੀਂ ਹੈ,
ਕਹੋ ਹਮ ਸੰਗ ਬੁਲਾਏ ਦਿਖਾਵੇ,
ਤੇ ਫਿਰ ਸਾਡੇ ਤਾਂ ਹੀ ਕਹੋ ਹੋ ਜੇ ਤੁਸੀਂ ਧਰਤੀ ਨੂੰ ਨਹੀਂ ਨਾ ਬੁਲਾ ਸਕਦੇ। ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਜੇ ਤੁਸੀਂ ਧਰਤੀ ਨੂੰ ਨਹੀਂ ਬੁਲਾ ਸਕਦੇ ਤੇ ਫਿਰ ਸਾਨੂੰ ਕਹੋ, ਅਸੀਂ ਇਸ ਧਰਤੀ ਨੂੰ ਬੁਲਾਉਂਦੇ ਹਾਂ ਤੇ ਅਸੀਂ ਪੁੱਛਦੇ ਹਾਂ।
ਸੋਨ ਮੁਸਕਾਨੇ ਸ੍ਰੀ ਗੁਣ ਖਾਨੀ,
ਤੇ ਗੁਰਮੁਖੋ ਗੁਣਾਂ ਦੇ ਖਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਨ੍ਹਾਂ ਦੇ ਕਪਟ ਨੂੰ ਦੇਖਦੇ ਹੋਏ ਮੁਸਕਰਾਏ ਨੇ, ਕਿਉਂਕਿ ਧਰਤੀ ਦੇ ਵਿੱਚ ਤੇ ਟੋਆ ਕੱਢ ਕੇ ਪਹਿਲਾਂ ਹੀ ਇਨ੍ਹਾਂ ਨੇ ਇੱਕ ਬਾਲਕ ਬਿਠਾ ਦਿੱਤਾ। ਤੇ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਇਨ੍ਹਾਂ ਦੇ ਕਪਟ ਨੂੰ ਜਾਣਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਦੇ ਹਿਰਦਿਆਂ ਦੀ ਜਾਣਨ ਵਾਲੇ ਨੇ, ਹਰੇਕ ਦਿਲ ਦੀ ਜਾਣਨ ਵਾਲੇ ਨੇ, ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਇਸ ਕਰਕੇ ਫਿਰ ਗੁਰੂ ਸਾਹਿਬ ਜੀ ਇਨ੍ਹਾਂ ਦੇ ਕਪਟ ਨੂੰ ਦੇਖਦੇ ਹੋਏ ਬੜੇ ਜਿਆਦਾ ਮੁਸਕਰਾਏ ਹਨ।
ਦਿਨ ਕੇ ਸੰਗ ਭਣੀ ਹਿਮ ਬਾਨੀ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਨ੍ਹਾਂ ਸਿੱਧਾਂ ਦੇ ਤਾਂ ਫਿਰ ਉਸ ਵੇਲੇ ਇਸ ਪ੍ਰਕਾਰ ਗੁਰਮੁਖੋ ਕਹਿਣਾ ਕੀਤਾ ਹੈ।
ਸ਼ਕਤਵਾਨ ਏਕੈ ਜਗਤੇਸਾ,
ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਧੋ, ਸ਼ਕਤੀਵਾਨ ਤੇ ਕੇਵਲ ਇੱਕ ਜਗ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ।
ਅਮਰੇ ਬਿਖੇ ਨਾ ਪਾਏ ਤਲੇਸਾ,
ਤੇ ਜੇ ਤੁਸੀਂ ਕਹੋ ਤੇ ਸਾਡੇ ਚ ਸ਼ਕਤੀ ਹੈ, ਸਾਡੇ ਵਿਚ ਤਾਂ ਲੇਸ਼ ਮਾਤਰ ਵੀ ਕੋਈ ਸ਼ਕਤੀ ਨਹੀਂ ਹੈ।
ਅੱਜ ਮਤ ਕੋ ਹੰਕਾਰ ਤੁਮਾਰੇ,
ਇਹ ਜਿਹੜਾ ਸ਼ਕਤੀਆਂ ਦਾ ਹੰਕਾਰ ਕਰਦੇ ਹੋ ਤੇ ਸਿਰਫ ਕੇਵਲ ਤੇ ਕੇਵਲ ਤੁਸੀਂ ਹੀ ਧਾਰਨ ਕਰਕੇ ਰੱਖਿਆ ਹੈ।
ਹਮ ਇਹ ਦਿਖਾਵੋ ਦੇਖਣ ਹਾਰੇ,
ਇਸ ਕਰਕੇ ਸਾਨੂੰ ਤੁਸੀਂ ਆਪਣੀ ਸ਼ਕਤੀ ਵਿਖਾਓ, ਤੁਸੀਂ ਧਰਤੀ ਨੂੰ ਬੁਲਾਓ, ਅਸੀਂ ਤੇ ਵੇਖਣ ਵਾਲੇ ਹਾਂ, ਅਸੀਂ ਤੇ ਸਿਰਫ ਵੇਖਣਾ ਹੀ ਕਰਨਾ ਹੈ।
ਸੁਣ ਕੇ ਸਿੱਧਣ ਗਿਰਾ ਉਚਾਰੀ,
ਸੁਣ ਕਰਕੇ ਫਿਰ ਸਿੱਧਾਂ ਨੇ ਗੁਰਮੁਖ ਪਿਆਰਿਓ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਫਿਰ ਇਸ ਤਰ੍ਹਾਂ ਕਹਿਣ ਲੱਗੇ ਹਨ।
ਜੇ ਧਰਨੀ ਤੋਂ ਹੈ ਹਮਾਰੀ,
ਉਸ ਸਮੇਂ ਫਿਰ ਸਿੱਧ ਬੋਲੇ ਨੇ, ਫਿਰ ਧਰਤੀ ਨੂੰ ਪੁੱਛਣ ਲੱਗੇ ਨੇ ਕਿ ਹੇ ਧਰਤੀ ਤੂੰ ਸਾਡੀ ਹੈ,
ਤਾਂ ਉੱਤਰ ਦੀ ਜੈ ਤ੍ਰੈ ਵਾਰੀ,
ਤੇ ਜੇ ਧਰਤੀਏ ਤੂੰ ਸਾਡੀ ਹੈ ਤੇ ਫਿਰ ਸਾਨੂੰ ਤਿੰਨ ਵਾਰ ਜਿਹੜਾ ਉੱਤਰ ਦੇਣਾ ਕਰ।
ਮੈਂ ਸਿੱਧਣ ਕੀ ਕਹਾਂ ਪੁਕਾਰੀ,
ਤੇ ਫਿਰ ਤਿੰਨ ਵਾਰ ਇਸ ਤਰ੍ਹਾਂ ਪੁਕਾਰ ਕਰਕੇ ਕਹਿਣਾ ਕਿ ਮੈਂ ਸਿੱਧਾਂ ਦੀ ਧਰਤੀ ਹਾਂ, ਤੇ ਇਸ ਪ੍ਰਕਾਰ ਕਹਿਣਾ ਕਰੋ।
ਸੋਨ ਸਿਸ ਬੋਲਿਓ ਧਰਨ ਮਜਾਰੀ,
ਜਦੋਂ ਸਿੱਧਾਂ ਨੇ ਇਸ ਤਰ੍ਹਾਂ ਕਿਹਾ ਤੇ ਉਸ ਵੇਲੇ ਜਿਹੜਾ ਟੋਆ ਕੱਢ ਕਰਕੇ ਨਾ ਬਾਲਕ ਵਿੱਚ ਥੱਲੇ ਬਿਠਾਇਆ ਸੀਗਾ, ਤੇ ਉਸ ਵੇਲੇ ਗੁਰਮੁਖੋ ਬਾਲਕ ਬੋਲਿਆ, ਕਹਿਣ ਲੱਗਾ ਮੈਂ ਸਿੱਧਾਂ ਦੀ ਧਰਤੀ ਹਾਂ,
ਮੈਂ ਸਿੱਧਣ ਕੀ ਨੀਤੀ ਅਨੁਸਾਰੀ,
ਇਸ ਕਰਕੇ ਮੈਂ ਸਿੱਧਾਂ ਦੀ ਨੀਤੀ ਅਨੁਸਾਰੀ ਹਾਂ, ਹਰ ਵੇਲੇ ਸਿੱਧਾਂ ਦੇ ਅਨੁਸਾਰ ਰਹਿਣਾ ਕਰਦੀ ਹਾਂ।
ਦੁਤੀਏ ਵਾਰ ਸਿੱਧ ਬੂਝਣ ਲੱਗੇ,
ਜਦੋਂ ਹੁਣ ਦੂਸਰੀ ਵਾਰ ਫੇਰ ਸਿੱਧਾਂ ਨੇ ਇਸ ਧਰਤੀ ਨੂੰ ਪੁੱਛਣਾ ਕੀਤਾ ਹੈ,
ਬੋਲਿਓ ਬਾਲਕ ਜਿਉਂ ਕਹਿ ਆਗੇ,
ਗੁਰਮੁਖੋ ਉਸੇ ਪ੍ਰਕਾਰ ਹੀ ਇਹ ਬਾਲਕ ਫੇਰ ਬੋਲਿਆ ਜਿਸ ਪ੍ਰਕਾਰ ਪਹਿਲਾਂ ਇਹਨਾਂ ਸਿੱਧਾਂ ਨੇ ਪੁੱਛਿਆ ਸੀ, ਤੇ ਉਸ ਬਾਲਕ ਨੇ ਥੱਲਿਓਂ ਆਵਾਜ਼ ਦਿੱਤੀ ਕਿ ਮੈਂ ਸਿੱਧਾਂ ਦੇ ਅਨੁਸਾਰ ਹਾਂ, ਧਰਤੀ ਮੈਂ ਬੋਲ ਰਹੀ ਹਾਂ। ਇਸ ਪ੍ਰਕਾਰ ਫੇਰ ਉਸੇ ਤਰ੍ਹਾਂ ਹੀ ਬਾਲਕ ਨੇ ਫੇਰ ਉਹੀ ਲਫ਼ਜ਼ ਦੁਬਾਰੇ ਦੁਹਰਾਏ ਹਨ।
ਤੀਸਰ ਵਾਰ ਉਦਤ ਭਾ ਜਬ ਹੀ,
ਤੇ ਜਿਸ ਵੇਲੇ ਗੁਰਮੁਖੋ ਤੀਸਰੀ ਵਾਰ ਫੇਰ ਸਿੱਧ ਪੁੱਛਣ ਲੱਗੇ ਹਨ,
ਪੂਰਬ ਸਤਿਗੁਰ ਬੋਲੇ ਤਦ ਹੀ,
ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਸ ਬਾਲਕ ਤੋਂ ਬੋਲਣ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੋਲ ਪਏ ਨੇ,
ਅਬ ਲੋ ਬੋਲਣ ਉਚਿਤ ਰਹੇ ਹੋਈ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਹੈ ਤੂੰ ਅਜੇ ਤੱਕ ਬੋਲਦਾ, ਇਸ ਕਰਕੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਬਚਨ ਉਚਾਰੇ ਹਨ,
ਸੁਣਤ ਭਇਓ ਮ੍ਰਿਤਕ ਸਿਸ ਸੋਈ,
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਗੁਰਮੁਖੋ ਜਦੋਂ ਇਸ ਤਰ੍ਹਾਂ ਬਚਨ ਉਚਾਰਿਆ ਕਿ ਹੈ ਤੂੰ ਅਜੇ ਤੱਕ ਬੋਲਦਾ, ਤੇ ਉਸ ਵੇਲੇ ਕਹਿੰਦੇ ਉਹ ਟੋਆ ਜਿਹੜਾ ਕੱਢਿਆ ਸੀ ਉੱਤੇ ਜਿਹੜੀ ਛੱਤ ਜੀ ਪਾਈ ਸੀ ਉਹ ਥੱਲੇ ਡਿੱਗ ਗਈ ਤੇ ਬਾਲਕ ਵਿੱਚੇ ਮਰ ਗਿਆ ਹੈ।
ਉੱਤਰ ਨਾ ਆਇਓ ਬਹੁਰ ਬੁਲਾਏ,
ਤੇ ਉਸ ਵੇਲੇ ਫਿਰ ਕੋਈ ਉੱਤਰ ਨਹੀਂ ਆਇਆ, ਤੇ ਨਾ ਸਿੱਧਾਂ ਨੇ ਬੜੀ ਵਾਰ ਉਸ ਨੂੰ ਬੁਲਾਉਣਾ ਕੀਤਾ ਹੈ।
ਸਰਬ ਸਿੱਧ ਮਨ ਮੈਂ ਬਿਸਮਾਏ,
ਜਿੰਨੇ ਵੀ ਸਿੱਧ ਸਨ ਹਿਰਦੇ ਦੇ ਵਿੱਚ ਸਾਰੇ ਬਹੁਤ ਜਿਆਦਾ ਗੁਰਮੁਖ ਪਿਆਰਿਓ ਹੈਰਾਨ ਹੋ ਗਏ ਹਨ।
ਕੇਤਕ ਚਿਰ ਮੈਂ ਮਰਿਓ ਨਿਕਾਰਿਓ,
ਕਿੰਨਾ ਕ ਚਿਰ ਜਦੋਂ ਇਸ ਤਰ੍ਹਾਂ ਹੋਇਆ ਤੇ ਫਿਰ ਮਰੇ ਹੋਏ ਬਾਲਕ ਨੂੰ ਇਨ੍ਹਾਂ ਨੇ ਬਾਹਰ ਕੱਢਣਾ ਕੀਤਾ ਹੈ।
ਲਜਿਤ ਹੈ ਸਿੱਧਣ ਬਲ ਹਾਰਿਓ,
ਤੇ ਜਦੋਂ ਮਰਿਆ ਹੋਇਆ ਬਾਲਕ ਵਿੱਚੋਂ ਟੋਏ ਦੇ ਬਾਹਰ ਕੱਢਿਆ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸਾਹਮਣੇ ਹੁਣ ਬਹੁਤ ਹੀ ਜਿਆਦਾ ਸ਼ਰਮਿੰਦੇ ਹੋ ਰਹੇ ਹਨ।
ਆਪ ਆਪਣੇ ਆਸਣ ਬੈਸੇ,
ਤੇ ਸ਼ਰਮਿੰਦੇ ਹੋਏ ਬਲ ਤੋਂ ਹੀਣੇ ਹੋ ਕਰਕੇ ਆਪੋ ਆਪਣੇ ਆਸਣਾਂ ਦੇ ਉੱਤੇ ਆਣ ਕਰਕੇ ਬੈਠ ਗਏ ਨੇ।
ਚੋਰ ਨਾਰ ਜੋ ਤੂਸ਼ਣ ਪੈਸੇ,
ਤੇ ਗੁਰਮੁਖੋ ਇਸ ਤਰ੍ਹਾਂ ਤੂਸ਼ਣ ਹੋਏ ਨੇ ਜਿਸ ਤਰ੍ਹਾਂ ਕੋਈ ਚੋਰੀ ਚੋਰ ਕਰਦਾ, ਗੁਰਮੁਖੋ ਚੋਰ ਜਿਹੜਾ ਚੋਰੀ ਕਰਦਾ ਹੋਇਆ ਫੜਿਆ ਜਾਵੇ ਤੇ ਜੇ ਉਹਦੀ ਇਸਤਰੀ ਨੂੰ ਕੋਈ ਜਾ ਕਰਕੇ ਪੁੱਛੇ ਤੇ ਫਿਰ ਉਹ ਚੁੱਪ ਕਰਕੇ ਬੈਠ ਜਾਂਦੀ ਹੈ।
ਪ੍ਰਾਣ ਨਾਥ ਪੁੰਨ ਮੰਗਲ ਜੋ,
ਹੁਣ ਉਸ ਤੋਂ ਉਪਰੰਤ ਜਦੋਂ ਸਿੱਧ ਬਲ ਤੋਂ ਹੀਣੇ ਹੋ ਕਰਕੇ ਕਰਕੇ ਸ਼ਰਮਿੰਦੇ ਹੋ ਕਰਕੇ ਆਪੋ ਆਪਣੇ ਆਸਣਾ ਤੇ ਬੈਠੇ ਨੇ ਤੇ ਫਿਰ ਪ੍ਰਾਣ ਨਾਥ ਤੇ ਮੰਗਲ ਨਾਥ ਜਿਹੜੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਰਧਾਲੂ ਹਨ,
ਰੱਬ ਸਮੀਪ ਆਏ ਚੱਲ
ਦੋਵੇਂ ਹੀ ਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਰੱਖਦੇ ਹੋਏ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਗਏ ਨੇ,
ਬਿਨੈ ਪ੍ਰਸੰਸਾਦ ਕੇ ਉਚਾਰੀ
ਤੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਆਣ ਕਰਕੇ ਬੜੀਆਂ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਜੀ ਦੀ ਉਸਤਤ ਕਰਨਾ ਕੀਤੀ ਹੈ,
ਆਪ ਨਿਰੰਜਣ ਮੂਰਤ ਧਾਰੀ
ਬੇਨਤੀ ਕੀਤੀ ਕਿ ਇਹ ਮੇਰੇ ਮਾਲਕ ਸੱਚੇ ਪਾਤਸ਼ਾਹ ਆਪ ਜੀ ਨਿਰੰਜਣ ਅਕਾਲ ਪੁਰਖ ਦਾ ਸਰੂਪ ਤੇ ਆਪ ਜੀ ਨੇ ਸੰਸਾਰ ਦੇ ਉੱਤੇ ਆਣ ਕਰਕੇ ਐਸਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਵਾਲਾ ਸਰੂਪ ਧਾਰਨ ਕੀਤਾ ਹੈ,
ਹੁੰਦਾ ਔਰਖ ਰਾਉ ਜੋ
ਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਕਿ ਸਾਡੇ ਗੁਰੂ ਗੋਰਖ ਨਾਥ ਦੀ ਜਿਹੜੀ ਆਪ ਜੀ ਦੇ ਪਾਸ ਮੁੰਦਰਾ ਤੇ ਖੜਾਉ ਪਈ ਹੈ,
ਸਾਹਿਤ ਸਖਤ ਗੋਰਖ ਦਿਓ ਸੋ
ਗੁਰੂ ਮਹਾਰਾਜ ਸਾਹਿਬ ਜੀ ਤੇ ਅਜੇ ਆਪ ਜੀ ਨੇ ਇੱਕ ਗੋਰਖ ਨਾਥ ਦੀਆਂ ਸਾਰੇ ਸਿੱਧਾਂ ਦੀਆਂ ਜਿਹੜੀਆਂ ਸ਼ਕਤੀਆਂ ਖੋਹ ਲਈਆਂ ਹਨ, ਮਾਲਕ ਕਿਰਪਾ ਕਰਕੇ ਉਹ ਸ਼ਕਤੀਆਂ ਵੀ ਵਾਪਸ ਕਰ ਦੇਣਾ ਕਰੋ,
ਮਾਲਕ ਕੋ ਜਵਾਏ ਪੁੰਨ ਦੀਜਾ
ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਅਕਾਲ ਪੁਰਖ ਦਾ ਸਰੂਪ ਇਹ ਮਾੜੀ ਮਤ ਵਾਲੇ ਸਿੱਧ ਹਨ, ਐਵੇਂ ਆਪ ਜੀ ਦੇ ਨਾਲ ਈਰਖਾ ਕੀਤੀ ਹੈ, ਗੁਰੂ ਸਾਹਿਬ ਕਿਰਪਾ ਕਰਕੇ ਜਿਹੜਾ ਬਾਲਕ ਮਰ ਗਿਆ ਕਿਰਪਾ ਕਰੋ ਇਸ ਨੂੰ ਜਿੰਦਿਆ ਕਰ ਦੇਣਾ ਕਰੋ,
ਸ੍ਰੀ ਨਾਨਕ ਜੀ ਕਰਨ ਕੀਜਾ
ਇਹ ਮਾਲਕ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਸਾਡੇ ਤੇ ਕਰਨਾ ਇਹ ਕਿਰਪਾ ਕਰ ਦੇਣਾ ਕਰੋ,
ਨਿਜ ਹੰਕਾਰ ਮੈਂ ਜਾਣਤ ਨਾਹੀ
ਗੁਰੂ ਮਹਾਰਾਜ ਸਾਹਿਬ ਇਹ ਸਿੱਧ ਆਪਣੇ ਹੰਕਾਰ ਦੇ ਵਿੱਚ ਆਪ ਜੀ ਨੂੰ ਪਹਿਚਾਣ ਹੀ ਨਹੀਂ ਸਕੇ ਹਨ, ਆਪ ਜੀ ਨੂੰ ਜਾਣਦੇ ਨਹੀਂ ਹਨ,
ਮੂਰਖ ਬਹੁਰ ਬਹੁਰ ਪਛਤਾਹੀ
ਸਤਿਗੁਰੂ ਸਾਹਿਬ ਜੀ ਆਪ ਜੀ ਦੇ ਨਾਲ ਈਰਖਾ ਕਰਕੇ ਉਹਨੇ ਮੂਰਖ ਵਾਰ ਵਾਰ ਜਿਹੜੇ ਹਿਰਦਿਆਂ ਵਿੱਚ ਪਛਤਾ ਰਹੇ ਨੇ,
ਦੋਹਰਾ ਜਾਣੇ ਆਪਣੇ ਈਠ ਦੋ ਬਿਨਾਂ ਸੁਣੀ ਪੁਨਕਾਨ
ਤੇ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜਦੋਂ ਆਏ ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਜਾਣ ਕਰਕੇ ਪ੍ਰਾਣ ਨਾਥ ਤੇ ਮੰਗਲ ਨਾਥ ਨੂੰ ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹਨਾਂ ਦੀਆਂ ਬੇਨਤੀਆਂ ਆਪਣੇ ਕੰਨਾਂ ਦੇ ਵਿੱਚ ਸੁਣਨਾ ਕੀਤੀਆਂ ਹਨ,
ਹੁੰਦਾ ਸਖਤ ਖਰਾਉ ਜੋ ਤੀਨ ਅਧੀਨ ਤਿੰਨ ਪਾਨ
ਤੇ ਸਤਿਗੁਰੂ ਸਾਹਿਬ ਜੀ ਦਿਆਲੂ ਸੁਭਾਅ ਦੇ ਮਾਲਕ ਗੁਰਮੁਖੋ ਜਦੋਂ ਇਹਨਾਂ ਦੀਆਂ ਬੇਨਤੀਆਂ ਸੁਣੀਆਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਇਸ ਗੋਰਖ ਨਾਥ ਦੀ ਜਿਹੜੀ ਮੁੰਦਰਾ ਕੰਨ ਵਿੱਚ ਪਾਉਣ ਵਾਲੀ ਉਸ ਵੇਲੇ ਖੜਾਮ ਹੈ ਤੇ ਜਿਹੜੀ ਸ਼ਕਤੀ ਹੈ ਇਹ ਤਿੰਨੇ ਹੀ ਚੀਜ਼ਾਂ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ,
ਵਿਕਸਿਤ ਬੋਲੇ ਬਚਨ ਕੋ ਬਹੁਰੋ ਕਿਰਪਾ ਨਿਧਾਨ
ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਪਾਸ ਇਸ ਪ੍ਰਕਾਰ ਫਿਰ ਖੁਸ਼ ਹੋ ਕਰਕੇ ਬੋਲੇ ਹਨ,
ਸਾਗਰ ਮੈਂ ਇੱਕ ਬੂੰਦ ਜੋ ਪਰੀ ਨਾ ਪਰੀ ਸਮਾਨ
ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਿਰਪਾ ਦੇ ਖਜ਼ਾਨੇ ਫਿਰ ਇਸ ਪ੍ਰਕਾਰ ਬੋਲੇ ਨੇ, ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਾਗਰ ਮੈਂ ਇੱਕ ਬੂੰਦ ਜੋ ਜਿਸ ਪ੍ਰਕਾਰ ਸਾਗਰ ਦੇ ਵਿੱਚ ਕਿਤੇ ਇੱਕ ਬੂੰਦ ਪੈ ਜਾਵੇ ਨਾ ਗੁਰਮੁਖੋ ਉਸ ਦਾ ਸਾਗਰ ਜਿਹੜਾ ਸਮੁੰਦਰ ਹੈ ਉਸ ਨੂੰ ਕੋਈ ਲਾਭ ਨਹੀਂ ਹੈ, ਇਸ ਕਰਕੇ ਭਾਵ ਇਹ ਹੈ ਕਿ ਜੋ ਕਿ ਇਸ ਦੀਆਂ ਗੋਰਖ ਨਾਥ ਦੀਆਂ ਜਿਹੜੀਆਂ ਸ਼ਕਤੀਆਂ ਹਨ ਇੱਕ ਬੂੰਦ ਦੀ ਨਿਆਈ ਹਨ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਾਗਰ ਦੀ ਨਿਆਈ ਨੇ, ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹਦਾ ਸਾਨੂੰ ਕੋਈ ਲਾਭ ਨਹੀਂ, ਇਸ ਕਰਕੇ ਜਿਸ ਤਰ੍ਹਾਂ ਜੇ ਸਾਗਰ ਦੇ ਵਿੱਚ ਕਿਤੇ ਬੂੰਦ ਇੱਕ ਪਾਣੀ ਦੀ ਪੈ ਜਾਵੇ ਸਾਗਰ ਜਿਹੜਾ ਸਮੁੰਦਰ ਹੈ ਉਹਨੂੰ ਕਾਹਦਾ ਲਾਭ ਹੈ, ਭਾਵ ਉਹਦੇ ਵਿੱਚ ਤੇ ਪੈ ਗਈ ਭਾਵੇਂ ਨਾ ਪੈ ਗਈ ਉਹ ਤੇ ਇੱਕ ਸਮਾਨ ਪਹਿਲਾਂ ਹੀ ਬਹੁਤ ਵੱਡਾ ਹੈ, ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਪਰਮੇਸ਼ਰ ਦਾ ਵੱਡੇ ਹਨ ਸਰੂਪ ਹਨ, ਗੁਰਮੁਖੋ ਉਸ ਵੇਲੇ ਫਿਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਜੇ ਬਾਲਕ ਨੂੰ ਜਿੰਦਿਆ ਕਰਨਾ ਤੇ ਜਾਓ ਇਹ ਜਿਹੜੀ ਖੜਾਉ ਆ ਨਾ ਇਹ ਜਾ ਕਰਕੇ ਜੇ ਸਮੇ ਤੁਸੀਂ ਬਾਲਕ ਦੇ ਸਿਰ ਨੂੰ ਲਾਉਣਾ ਕਰੋਗੇ
ਆਤਸ਼ਨ ਤਾਂ ਕੋ ਜਾਏ ਜਵਾਬ
ਤੇ ਉਹ ਬਾਲਕ ਛੇਤੀ ਦੇ ਨਾਲ ਜਿਹੜਾ ਜਿੰਦਾ ਹੋ ਜਾਵੇਗਾ,
ਲੈ ਕੇ ਉਬੇ ਪ੍ਰਸੰਸਾ ਕਰਕੇ
ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰਸੰਸਾ ਕਰਦੇ ਹੋਏ ਤੇ ਗੁਰੂ ਸਾਹਿਬ ਦੇ ਪਾਸੋਂ ਤਿੰਨੇ ਚੀਜ਼ਾਂ ਲੈ ਕਰਕੇ ਚਲੇ ਗਏ ਹਨ,
ਗਮਨੇ ਦੋਨੋ ਹਰਖ ਔਰ ਭਰਕ
ਤੇ ਉਸ ਵੇਲੇ ਫਿਰ ਚੱਲ ਪਏ ਨੇ ਦੋਵੇਂ ਹਿਰਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਨੂੰ ਧਾਰਨ ਕਰਦੇ ਹੋਏ,
ਇਨੀ ਮੁੰਦਰਾ ਬਹੁਰ ਖਰਾਓ
ਜਿਸ ਵੇਲੇ ਮੁੰਦਰਾ ਤੇ ਜਿਹੜੀ ਖੜਾ ਵਾਪਸ ਲੈ ਲੈਣਾ ਕੀਤੀ ਹੈ
ਗੋਰਖ ਮੈਂ ਪਾ ਸਕਤ ਪ੍ਰਭਾਵ
ਤੇ ਉਸ ਵੇਲੇ ਫਿਰ ਗੋਰਖ ਨਾਥ ਦੇ ਵਿੱਚ ਵੀ ਜਿਹੜੀ ਸ਼ਕਤੀ ਦਾ ਫਿਰ ਪ੍ਰਭਾਵ ਆ ਗਿਆ, ਸ਼ਕਤੀ ਇਸ ਨੇ ਪ੍ਰਾਪਤ ਕਰ ਲਈ। ਗੁਰੂ ਸਾਹਿਬ ਜੀ ਨੇ ਫਿਰ ਵਾਪਸ ਕਰ ਦਿੱਤੀ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਦੀਆਂ ਸ਼ਕਤੀਆਂ ਸਾਰੀਆਂ ਹੀ ਖਿੱਚ ਲਈਆਂ ਸਨ, ਸ਼ਕਤੀਆਂ ਤੋਂ ਹੀਣੇ ਕਰਕੇ ਬਿਠਾ ਦਿੱਤਾ ਸੀ।
ਇਸ ਕੇ ਸੀਸ ਸੁਹਾਇਓ ਜਵਾਇਓ,
ਜਿਸ ਵੇਲੇ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜੀ ਖੜਾਮ ਸੀ ਜਦੋਂ ਬਾਲਕ ਦੇ ਸੀਸ ਦੇ ਨਾਲ ਜਾ ਕਰਕੇ ਸਹਾਉਣਾ ਕੀਤੀ ਹੈ,
ਥਾਣ ਥਾਣ ਚੱਲਣੋ ਮਨ ਭਾਇਓ,
ਤੇ ਉਹ ਬਾਲਕ ਗੁਰਮੁਖ ਉਸੇ ਵੇਲੇ ਜਿੰਦਾ ਹੋ ਗਿਆ। ਤੇ ਫੇਰ ਉਸ ਸਮੇਂ ਨਾਲ ਸਿੱਧਾਂ ਨੇ ਜਾਣਿਆ ਕਿ ਹੁਣ ਸਾਨੂੰ ਇਥੋਂ ਜਾਣਾ ਹੀ ਬਣ ਆਉਂਦਾ ਹੈ।
ਸਭ ਮਿਲ ਕਹੀ ਆਦੇਸ਼
ਤੇ ਉਸ ਵੇਲੇ ਜਿੰਨੇ ਵੀ ਸਿੱਧ ਸਨ ਸਾਰਿਆਂ ਨੇ ਮਿਲ ਕੇ ਆਦੇਸ਼ ਆਦੇਸ਼ਾ ਕਹਿਣਾ ਕੀਤੀ। ਇਹਨਾਂ ਦਾ ਗੁਰਮੁਖੋ ਇਸ ਤਰ੍ਹਾਂ ਨਮਸਕਾਰ ਨਮਸਕਾਰ ਕਹਿਣ ਦਾ ਅੰਦਾਜ਼ ਸੀਗਾ ਸਿੱਧਾਂ ਦਾ, ਇਹ ਇਸ ਪ੍ਰਕਾਰ ਹੀ ਕਿਹਾ ਕਰਦੇ ਸਨ। ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੂੰ ਸਾਰੇ ਸਿੱਧਾਂ ਨੇ ਆਣ ਕਰਕੇ ਨਮਸਕਾਰਾਂ ਕੀਤੀਆਂ ਨੇ।
ਇੱਛਾ ਚਾਰੀ ਗਏ ਸੁਦੇਸਾ,
ਆਪੋ ਆਪਣੀ ਇੱਛਾ ਦੇ ਅਨੁਸਾਰ ਫਿਰ ਸਾਰੇ ਸਿੱਧ ਉਥੋਂ ਉੱਠ ਕਰਕੇ ਚਲੇ ਗਏ ਹਨ।
ਇੱਕ ਦਿਵਸ ਸ੍ਰੀ ਨਾਨਕ ਰਹੇ,
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇੱਕ ਦਿਨ ਫਿਰ ਇਸ ਜਗ੍ਹਾ ਉੱਤੇ ਰਹੇ ਹਨ।
ਹੋਰ ਭਈ ਚੱਲਣੋ ਮਨ ਚਾਹੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਥੋਂ ਜਾਣਾ ਚਾਹਿਆ ਹੈ।
ਗੋਰਖ ਮਤਾ ਹਟਾਇਓ ਨਾਮ,
ਇਸ ਜਗ੍ਹਾ ਦਾ ਨਾਮ ਗੁਰਮੁਖੋ ਯੂਪੀ ਦੇ ਵਿਚ ਜਗ੍ਹਾ ਹੈ, ਤੇ ਇਸ ਜਗ੍ਹਾ ਦਾ ਨਾਮ ਜਿਹੜਾ ਪਹਿਲਾਂ ਹੁੰਦਾ ਸੀ ਨਾ, ਪਹਿਲਾਂ ਗੋਰਖ ਮਤਾ ਸੀ, ਹੁਣ ਜਦੋਂ ਸਿੱਧ ਹਾਰ ਕਰਕੇ ਇਥੋਂ ਚਲੇ ਗਏ ਤੇ ਉਹ ਸਵੇਰੇ ਫਿਰ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਨਾਮ ਤੋਂ ਨਾਨਕ ਮਤਾ ਇਸ ਜਗ੍ਹਾ ਦਾ ਨਾਮ ਪੈ ਗਿਆ ਹੈ।
ਨਾਨਕ ਮਤਾ ਰੱਖੇ ਅਭਿਰਮ,
ਤੇ ਸੁੰਦਰ ਜਿਹੜਾ ਨਾਮ ਫਿਰ ਉਸ ਵੇਲੇ ਨਾਨਕ ਮਤਾ ਰੱਖਿਆ ਗਿਆ ਹੈ।
ਗੋਰੋ ਸ੍ਰੀ ਗੁਰ ਕੀ ਨਾ ਪਿਆਨਾ,
ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਥੋਂ ਜਾਣਾ ਕੀਤਾ ਹੈ।
ਕਾਰਨ ਹੀ ਕਰਨ ਕਲਿਆਨਾ,
ਗੁਰੂ ਸਾਹਿਬ ਜੀ ਦਾ ਕਾਰਨ ਕੀ ਹੈ? ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਜਿੱਥੇ ਵੀ ਜਾਂਦੇ ਹਨ ਜੀਵਾਂ ਦੀ ਕਲਿਆਣ ਕਰਨ ਵਾਸਤੇ ਜਾਂਦੇ ਨੇ। ਗੁਰਮੁਖੋ ਇਸ ਜਗ੍ਹਾ ਦਾ ਜਿਹੜਾ ਨਾਮ ਹੈ ਪਹਿਲਾਂ ਗੋਰਖ ਮਤਾ, ਫਿਰ ਇਸ ਦਾ ਨਾਮ ਸਤਿਗੁਰਾਂ ਦੇ ਨਾਮ ਤੋਂ ਨਾਨਕ ਮਤਾ ਰੱਖਿਆ ਗਿਆ। ਸੋ ਗੁਰਮੁਖੋ ਜਿਹੜੀ ਇਹ ਨਦੀ ਜਿਹੜੀ ਲਿਆਂਦੀ ਸੀਗੀ ਭਾਈ ਮਰਦਾਨਾ ਜੀ ਨੇ, ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਨੇ ਜੋ ਫੌੜੀ ਦਿੱਤੀ ਸੀ, ਇਸ ਕਰਕੇ ਫੌੜੀ ਗੰਗਾ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ। ਅੱਜ ਵੀ ਉੱਥੇ ਜਿਹੜਾ ਡੈਮ ਹੁਣ ਬਣਿਆ ਹੋਇਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਉੱਤੇ। ਇਸ ਪ੍ਰਕਾਰ ਇਹ ਪ੍ਰਤੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਸ਼ਕਤੀਆਂ ਹਨ। ਉੱਥੇ ਅਜੇ ਵੀ ਉਹ ਪਿੱਪਲ ਦਾ ਜਿਹੜਾ ਦਰਖਤ ਹੈ ਉਹ ਬਿਰਾਜਮਾਨ ਹੈ। ਜਿਸ ਤਰ੍ਹਾਂ 4 ਫੁੱਟ ਜਿਹੜੀਆਂ ਜੜ੍ਹਾਂ ਨਾ ਧਰਤੀ ਤੋਂ ਬਾਹਰ ਉਸ ਪਿੱਪਲ ਦੀਆਂ ਆ ਗਈਆਂ ਸਨ, ਇਹ ਪ੍ਰਤੱਖ ਸ਼ਕਤੀ ਹੈ। ਗੁਰੂ ਸਾਹਿਬ ਜੀ ਨੇ ਉੱਡਦੇ ਹੋਏ ਪਿੱਪਲ ਨੂੰ ਉੱਥੇ ਰੋਕ ਲੈਣਾ ਕੀਤਾ। ਪਹਿਲਾਂ ਗੁਰਮੁਖ ਪਿਆਰਿਓ, ਇਸ ਪਿੱਪਲ ਦੇ ਪੱਤਿਆਂ ਦੇ ਉੱਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪੰਜਿਆਂ ਦਾ ਨਿਸ਼ਾਨ ਹੁੰਦਾ ਸੀਗਾ। ਗੁਰੂ ਸਾਹਿਬ ਜੀ ਦੇ ਪੰਜੇ ਦਾ ਗੁਰਮੁਖ ਪਿਆਰਿਓ ਨਿਸ਼ਾਨ ਇਸ ਪਿੱਪਲ ਤੇ ਹੋਇਆ ਕਰਦਾ ਸੀ ਪੱਤਿਆਂ ਦੇ ਉੱਤੇ। ਉਸ ਤੋਂ ਉਪਰੰਤ ਜਦੋਂ ਸਤਿਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ, ਸਿੱਧਾਂ ਨੇ ਈਰਖਾ ਕਰਦਿਆਂ ਹੋਇਆਂ ਇਸ ਪਿੱਪਲ ਨੂੰ ਸਾੜ ਦਿੱਤਾ ਸੀ। ਉੱਥੇ ਸਤਿਗੁਰੂ ਮਹਾਰਾਜ ਸਾਹਿਬ ਦਾ ਸਿੱਖ ਰਿਹਾ ਕਰਦਾ ਸੀਗਾ। ਉਸ ਨੇ ਫਿਰ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਭੇਜੀ ਲਿਖ ਕਰਕੇ। ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਉਸ ਵੇਲੇ 100 ਘੋੜਸਵਾਰ ਨਾਲ ਲੈ ਕਰਕੇ ਫਿਰ ਨਾਨਕ ਮਤੇ ਵਾਲੀ ਜਗ੍ਹਾ ਉੱਤੇ ਪਹੁੰਚੇ ਸਨ। ਗੁਰੂ ਸਾਹਿਬ ਜਦੋਂ ਉੱਥੇ ਪਹੁੰਚੇ, ਸਤਿਗੁਰਾਂ ਨੇ ਫੜ ਕਰਕੇ ਸਿੱਧਾਂ ਨੂੰ ਦੰਡ ਦਿੱਤਾ ਤੇ ਗੁਰੂ ਮਹਾਰਾਜ ਸਾਹਿਬ ਨੇ ਕੇਸਰ ਘੋਲ ਕਰਕੇ ਫਿਰ ਇੱਕ ਬਰਤਨ ਦੇ ਵਿੱਚ ਤੇ ਜਦੋਂ ਇਸ ਪਿੱਪਲ ਦੇ ਉੱਤੇ ਛਿੱਟਾ ਮਾਰਿਆ ਤੇ ਹਰਾ ਭਰਾ ਫੇਰ ਹੋ ਗਿਆ। ਤੇ ਇਸ ਪ੍ਰਕਾਰ ਅੱਜ ਵੀ ਪ੍ਰਤੱਖ ਸ਼ਕਤੀ ਹੈ, ਜਿਹੜੇ ਹੁਣ ਇਸ ਪਿੱਪਲ ਦੇ ਪੱਤੇ ਹਨ ਨਾ, ਉਹਨਾਂ ਪੱਤਿਆਂ ਦੇ ਉੱਤੇ ਅੱਜ ਵੀ ਕੇਸਰ ਦੇ ਛਿੱਟਿਆਂ ਦਾ ਨਿਸ਼ਾਨ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਗੁਰਮੁਖੋ ਇਸ ਜਗ੍ਹਾ ਦਾ ਜਿਹੜਾ ਨਾਮ ਹੈ ਗੋਰਖ ਮਤੇ ਤੋਂ ਫਿਰ ਨਾਨਕ ਮਤਾ ਇਸ ਤਰੀਕੇ ਦੇ ਰਾਹ ਰੱਖਿਆ ਗਿਆ ਹੈ।
ਨਮੋ ਚੰਡਕਾ ਮੰਡਕਾ ਸਰਬ ਲੋਕਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰਮੁਖ ਅੱਗੇ ਜੋ ਪਾਵਨ ਇਤਿਹਾਸ ਆ ਰਿਹਾ, ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਇਤਿਹਾਸ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਜੋ ਕਿ ਮੰਗਲ ਕਰਦੇ ਨੇ, ਨਮੋ ਚੰਡਕਾ ਮੰਡਕਾ ਸਰਬ ਲੋਕਾ, ਜੋ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਕਾਲ ਪੁਰਖ ਦੀ ਸ਼ਕਤੀ ਕੈਸੀ ਹੈ, ਗੁਰਮੁਖੋ ਸਾਰੇ ਲੋਕਾਂ ਨੂੰ ਜੋ ਕਿ ਸੁਖ ਦੇਣ ਵਾਲੀ, ਭਾਵ ਕੇ ਲੋਕਾਂ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਕੱਟਣ ਵਾਲੀ ਹੈ।
ਪ੍ਰਸਿੱਧ ਸਦਾ ਦਾਸ ਦਿੱਤੀ ਅਸੋਕਾ।
ਉਹ ਪਰਮੇਸ਼ਰ ਦੀ ਸ਼ਕਤੀ ਐਸੀ ਹੈ ਜਦੋਂ ਮਾਲਕ ਪ੍ਰਸੰਨ ਹੋ ਜਾਂਦਾ ਤੇ ਗੁਰਮੁਖੋ ਜੀਵਾਂ ਨੂੰ ਅਸ਼ੋਕਾ ਜਿਹੜੇ ਸ਼ੋਕਾਂ ਤੋਂ ਰਹਿਤ ਕਰ ਦਿੰਦਾ, ਜਿਹੜੇ ਸੋਗ ਪੈਂਦੇ ਹਨ ਸੋਗ ਨਾਸ ਹੋ ਜਾਂਦੇ ਹਨ।
ਅਤੇ ਦੈਂਤ ਬ੍ਰਿੰਦੰਗ ਰੱਖਿਓ ਬ੍ਰਜ ਪਾਨੀ।
ਮਾਲਕ ਵਾਹਿਗੁਰੂ ਦੀ ਸ਼ਕਤੀ ਕੈਸੀ ਹੈ ਜਿਸ ਪਰਮੇਸ਼ਰ ਨੇ ਅਨੇਕਾਂ ਦੈਂਤਾਂ ਨੂੰ ਨਾਸ ਕੀਤਾ ਤੇ ਇੰਦਰ ਆਦਿਕ ਦੇਵਤਿਆਂ ਦੀ ਰੱਖਿਆ ਕਰਨਾ ਕੀਤੀ ਹੈ।
ਕਰੋ ਗ੍ਰੰਥ ਪੂਰਨ ਨਮੋ ਬਾਕ ਬਾਨੀ।
ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਐਸੇ ਪਰਮੇਸ਼ਰ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਨਮਸਕਾਰ ਕਰਦਾ, ਕਿਰਪਾ ਕਰਕੇ ਆਪ ਜੀ ਮੇਰੀ ਰਤਨਾ ਤੇ ਵਸ ਕਰਕੇ ਤੇ ਇਸ ਗ੍ਰੰਥ ਨੂੰ ਸੰਪੂਰਨ ਕਰ ਦੇਣਾ ਕਰਿਓ।
ਸ੍ਰੀ ਅੰਗਦ ਸੁਣ ਕਥਾ ਮਹਾਨੀ।
ਉਸ ਵੇਲੇ ਭਾਈ ਬਾਲਾ ਜੀ ਜਿਸ ਤਰ੍ਹਾਂ ਗੁਰਮੁਖੋ ਕਥਾ ਜਿਹੜੀ ਹੈ ਸੁਣਾ ਰਹੇ ਨੇ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਸੁਣ ਰਹੇ ਹਨ, ਭਾਈ ਪੈੜਾ ਮੋਖਾ ਜੀ ਲਿਖ ਰਹੇ ਨੇ ਤੇ ਬਾਬਾ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਧਿੰਗਾ ਜੀ ਆਦਿਕ ਜਿਹੜੇ ਗੁਰਸਿੱਖਾਂ ਨੇ ਇਸ ਕਥਾ ਨੂੰ ਗੁਰਮੁਖੋ ਬੈਠ ਕਰਕੇ ਬੜੇ ਪ੍ਰੇਮ ਨਾਲ ਸਾਰੇ ਸੁਣ ਰਹੇ ਹਨ।
ਸਹਿ ਗਮਨ ਕੀਨ ਗੁਣ ਖਾਨੀ।
ਉਸ ਤੋਂ ਉਪਰੰਤ ਇਸ ਨਾਨਕ ਮਤੇ ਤੋਂ ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਗੁਣਾਂ ਦੀ ਖਾਣ ਜਦੋਂ ਅੱਗੇ ਚੱਲੇ ਹਨ।
ਦਿੱਲੀ ਨਗਰ ਵਿਸਾਲ ਵਸੇਰਾ।
ਜੋ ਦਿੱਲੀ ਨਗਰ ਜਿਹੜਾ ਬੜਾ ਵੱਡਾ ਹੈ।
ਉਬਵਟ ਦਿਖੇ ਆਣ ਕਿਆ ਡੇਰਾ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਦਿੱਲੀ ਨਗਰ ਦੇ ਵਿੱਚ ਆਣ ਕਰਕੇ ਇੱਕ ਬਾਗ ਦੇ ਵਿੱਚ ਆਣ ਕਰਕੇ ਬਰਾਜਨਾ ਕੀਤਾ ਹੈ।
ਗਾਵਣ ਲੱਗਾ ਸ਼ਬਦ ਮਰਦਾਨਾ।
ਉਸ ਵੇਲੇ ਭਾਈ ਮਰਦਾਨਾ ਜੀ ਰਬਾਬ ਦੇ ਨਾਲ ਬੜੇ ਸੁੰਦਰ ਤਰੀਕੇ ਦੇ ਨਾਲ ਅਕਾਲਪੁਰ ਪਰਮੇਸ਼ਰ ਦੀ ਬਾਣੀ ਦੇ ਸ਼ਬਦ ਨੂੰ ਉਚਾਰਨ ਲੱਗੇ ਹਨ।
ਸੁਣ ਪ੍ਰੇਮ ਮੈਂ ਮਗਨ ਮਹਾਨਾ।
ਤੇ ਉਥੋਂ ਦੇ ਲੋਕ ਸੁਣ ਕਰਕੇ ਬੜੇ ਪ੍ਰੇਮ ਦੇ ਵਿੱਚ ਗੁਰਮੁਖੋ ਮਗਨ ਹੋਏ ਹਨ।
ਰੁਚਿਰ ਰਾਗ ਕਰਕੇ ਜਿਤ ਪ੍ਰੀਤੇ।
ਜਿਸ ਵੇਲੇ ਸੁੰਦਰ ਰਾਗ ਦੇ ਸਹਿਤ ਬਹੁਤ ਹੀ ਜਿਆਦਾ ਗੁਰਬਾਣੀ ਗੁਰੂ ਸਾਹਿਬ ਨੇ ਉਚਾਰਨਾ ਕੀਤੀ ਹੈ।
ਦੂਸਣ ਬਹੁ ਮਹੂਰਤ ਬੀਤੇ।
ਇਸੇ ਤਰ੍ਹਾਂ ਫਿਰ ਚੁੱਪ ਗਏ ਹੋ ਗਏ ਨੇ ਤੇ ਇਸੇ ਤਰ੍ਹਾਂ ਕੁਛ ਕ ਸਮਾਂ ਜਦੋਂ ਬਤੀਤ ਹੋਇਆ ਹੈ।
ਪਾਤਸ਼ਾਹੀ ਕੋ ਕੁੰਚਰ ਭਾਰੀ।
ਇਥੋਂ ਦਾ ਜਿਹੜਾ ਰਾਜਾ ਸੀਗਾ ਉਸ ਰਾਜੇ ਦਾ ਜਿਹੜਾ ਕੁੰਚਰ ਹਾਥੀ ਬਹੁਤਾ ਵੱਡਾ ਹੈ।
ਮਰਿਤ ਕੋ ਤੋ ਤੇ ਬਾਗ ਮਜਾਰੀ।
ਜਿਸ ਬਾਗ ਦੇ ਵਿਚ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਣ ਕਰਕੇ ਬਰਾਜੇ ਨੇ, ਇਸੇ ਬਾਗ ਦੇ ਵਿਚ ਗੁਰਮੁਖ ਪਿਆਰਿਓ ਉਸ ਵੇਲੇ ਇਸ ਰਾਜੇ ਦਾ ਹਾਥੀ ਮਰ ਗਿਆ ਹੈ।
ਰੋਏ ਮਹਾਵਤ ਊਚ ਪੁਕਾਰਤ।
ਜਿਹੜਾ ਮਹਾਵਤ ਉਸ ਨੂੰ ਕਹਿੰਦੇ ਨੇ ਜਿਹੜਾ ਹਾਥੀ ਦੀ ਪਾਲਣਾ ਕਰਨ ਵਾਲਾ ਹੁੰਦਾ, ਹਾਥੀ ਦੀ ਸੇਵਾ ਕਰਨ ਵਾਲਾ ਹੁੰਦਾ ਤੇ ਇਸ ਤਰੀਕੇ ਦੇ ਨਾਲ ਉਹ ਮਹਾਵਤ ਬਹੁਤ ਹੀ ਜਿਆਦਾ ਉੱਚੀ ਉੱਚੀ ਰੋ ਰਿਹਾ ਤੇ ਪੁਕਾਰਾਂ ਕਰ ਰਿਹਾ ਹੈ।
ਏਤ ਜੀਵਕਾ ਦੁੱਖ ਮਾਰਤ।
ਤੇ ਉਸ ਵੇਲੇ ਆਪਣੀ ਜੀਵਕਾ ਦੇ ਕਰਕੇ ਕਿ ਮੇਰੀ ਜੀਵਕਾ ਚਲੇਗੀ ਹੈ ਤੇ ਇਸ ਕਰਕੇ ਬਹੁਤਾ ਵਿਆਕੁਲ ਹੋ ਕਰਕੇ ਦੁਖੀ ਹੋ ਰਿਹਾ ਹੈ।
ਦੀਨ ਭਏ ਬਿਰਲਾਪ ਤੇ ਐਸੇ।
ਬਹੁਤਾ ਅਧੀਨ ਹੋ ਕਰਕੇ ਜਦੋਂ ਹਾਥੀ ਦੇ ਲਾਗੇ ਇਸ ਬਾਗ ਦੇ ਵਿਚ ਬੈਠਾ ਪੁਕਾਰਾਂ ਕਰ ਰਿਹਾ ਤੇ ਨਾਲੇ ਵਿਰਲਾਪ ਕਰ ਰਿਹਾ ਹੈ।
ਕਿਰਪਨ ਦਰਬ ਜਾਈ ਕੀ ਜੈਸੇ।
ਇਸ ਤਰ੍ਹਾਂ ਵਿਰਲਾਪ ਕਰਦਾ ਕਿਰਪਨ, ਜਿਸ ਤਰ੍ਹਾਂ ਸੂਮ ਦਾ ਜਿਹੜਾ ਧਨ ਨਾਸ ਹੋ ਜਾਂਦਾ ਨਾ, ਸੂਮ ਕੋਈ ਪੁਰਸ਼ ਹੋਵੇ ਤੇ ਉਹਦਾ ਧਨ ਨਾਸ ਹੋ ਜਾਵੇ ਤੇ ਇਸ ਪ੍ਰਕਾਰ ਗੁਰਮੁਖੋ ਸੂਮ ਜਿਵੇਂ ਧਨ ਦਾ ਨਾਸ ਹੋਣ ਦਾ ਦੁੱਖ ਮਹਿਸੂਸ ਕਰਦਾ, ਇਸੇ ਪ੍ਰਕਾਰ ਹੀ ਹਾਥੀ ਮਰੇ ਦਾ ਜਿਹੜਾ ਦੁੱਖ ਮਹਿਸੂਸ ਕਰ ਰਿਹਾ ਹੈ।
ਅਵਲੋਕਿਓ ਜਬ ਹੀ ਤਿੰਨ ਤਾਈ।
ਗੁਰਮੁਖੋ ਜਦੋਂ ਸਤਿਗੁਰੂ ਮਹਾਰਾਜ ਅਵਲੋਕਿਓ ਜਬ ਤਿੰਨ ਤਾਈ, ਜਦੋਂ ਇਸ ਪ੍ਰਕਾਰ ਜਦੋਂ ਵੇਖਣਾ ਕੀਤਾ ਹੈ।
ਕਰੁਣਾ ਨਿਧੁਰ ਕਰੁਣਾ ਸ਼ਾਈ।
ਤੇ ਉਸ ਵੇਲੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਮਹਾਵਤ ਨੂੰ ਰੋਂਦਿਆਂ ਹੋਇਆ ਦੇਖਿਆ ਤੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿਚ ਦਇਆ ਆਈ ਹੈ।
ਪੂਜਣ ਲੱਗੇ ਕੌਣ ਦੁੱਖ ਭਾਰੀ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਤੈਨੂੰ ਕਿਹੜਾ ਭਾਰੀ ਦੁੱਖ ਪ੍ਰਾਪਤ ਹੋਇਆ ਹੈ।
ਜਿਸ ਤੇ ਤੁਮ ਰੋਵੋ ਤ੍ਰਿਤ ਹਾਰੀ।
ਤੇ ਜਿਸ ਕਰਕੇ ਤੂੰ ਧੀਰਜ ਨੂੰ ਛੱਡ ਕਰਕੇ ਬਹੁਤਾ ਜਿਆਦਾ ਰੋ ਰਿਹਾ ਹੈ।
ਕਿਨ ਮਾਰੀ ਕੀ ਖੋਸਣ ਕੀਨੇ।
ਤੇ ਤਿਸ ਨੂੰ ਕਿਸ ਨੇ ਮਾਰਨਾ ਕੀਤਾ, ਜਾਂ ਤੈਨੂੰ ਕੋਈ ਲੁੱਟ ਕਰਕੇ ਲੈ ਗਿਆ ਤਾਂ ਕਰਕੇ ਤੂੰ ਇੰਨਾ ਦੁਖੀ ਹੈ।
ਜਿਜ ਕਰਮਣ ਗਤ ਲਿਓ ਜੀਨੇ।
ਇਹ ਜੇ ਕੁਛ ਵੀ ਤੇਰੇ ਨਾਲ ਹੋਇਆ ਨਾ, ਜਾਂ ਤੈਨੂੰ ਆਣ ਕਰਕੇ ਕੋਈ ਮਾਰ ਕੇ ਗਿਆ, ਜਾਂ ਤੈਨੂੰ ਕੋਈ ਲੁੱਟ ਕਰਕੇ ਗਿਆ, ਨਿਜ ਕਰਮਨ ਗਤ ਲਿਓ ਚੀਨੇ। ਇਹ ਆਪਣੇ ਕਰਮਾਂ ਦੀ ਗਤੀ ਜਾਣ ਕੇ ਜਿਹੜਾ ਦੁੱਖ ਪ੍ਰਾਪਤ ਹੋਇਆ ਜਿਸ ਕਰਕੇ ਤੂੰ ਰੋ ਰਿਹਾ, ਤੇਰੇ ਕਰਮ ਐਸੇ ਸਨ।
ਸੰਤ ਸਰੂਪ ਜਾਣ ਮਨ ਸੋ।
ਉਸ ਵੇਲੇ ਇਸ ਮਹਾਵਤ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਜਦੋਂ ਬਚਨ ਸੁਣੇ ਤੇ ਮਨ ਦੇ ਵਿੱਚ ਜਾਣਿਆ ਕਿ ਪੂਰਨ ਸੰਤ ਸਰੂਪ ਹਨ।
ਬੰਧਨ ਕਰੀ ਬੰਦ ਕਰ ਦੋ।
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਦੋਵੇਂ ਹੱਥ ਜੋੜ ਕਰਕੇ ਇਸ ਨੇ ਆਣ ਕੇ ਨਮਸਕਾਰ ਕਰਨਾ ਕੀਤੀ ਹੈ।
ਬੇਨਤੀ ਉਸਤ ਕੇ ਮਦ ਸਾਨੀ।
ਉਸ ਵੇਲੇ ਗੁਰਮੁਖੋ ਪ੍ਰੇਮ ਦੇ ਸਹਿਤ ਹੋ ਕਰਕੇ ਬਹੁਤ ਹੀ ਜ਼ਿਆਦੀਆਂ ਇਸ ਨੇ ਬੇਨਤੀਆਂ ਕਰਨਾ ਕੀਤੀਆਂ ਨੇ।
ਬੋਲਿਆ ਤੇ ਸਹਿ ਆਤੁਰ ਬਾਨੀ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਬਹੁਤਾ ਵਿਆਕੁਲ ਹੋ ਕਰਕੇ ਬਹੁਤ ਪ੍ਰੇਮ ਦੇ ਸਹਿਤ ਬਚਨ ਕਰ ਰਿਹਾ ਹੈ।
ਸੁਣੋ ਬ੍ਰਿਥਾ ਦਰਵੇਸ਼ ਜੀ ਕੁੰਚਰ ਹੋ ਤੋ ਮਹਾਨ।
ਤੇ ਬੇਨਤੀ ਕਰਨ ਲੱਗਾ ਗੁਰੂ ਸਾਹਿਬ ਜੀ ਦੇ ਅੱਗੇ, ਹੇ ਦਰਵੇਸ਼ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਤ ਸਰੂਪ ਜੀ, ਜੋ ਮੇਰਾ ਹਾਥੀ ਹੈ ਬਹੁਤਾ ਵੱਡਾ ਭਾਰੀ ਆ ਸਾਹਮਣੇ ਜੋ ਦਿਸ ਰਿਹਾ ਹੈ।
ਰੋਗ ਭਾਇ ਅਬ ਮਰ ਗਏ ਕੋਈ ਨਾ ਸਕਿਓ ਪਛਾਣ।
ਇਹ ਰੋਗ ਦੇ ਸਹਿਤ ਸੀ, ਬੜਾ ਭਾਰੀ ਰੋਗ ਲੱਗ ਗਿਆ ਤੇ ਰੋਗ ਦੇ ਸਹਿਤ ਹੋ ਕਰਕੇ ਮਰ ਗਿਆ ਹੈ।
ਜੋ ਪਈ ਹੋ ਤੋ ਮਹਾਵਤ ਹੈ ਤਿਸ ਕੇਰੇ।
ਇਹ ਮਾਲਕ ਮੈਂ ਇਸ ਹਾਥੀ ਦਾ ਮਹਾਵਤ ਹੈ, ਭਾਵੇ ਦੀ ਸੇਵਾ ਕਰਨ ਵਾਲਾ ਹਾਂ।
ਚਲ ਦੋਤੀ ਗੁਜਰਾਨ ਕਨੇਰੇ।
ਤੇ ਇਸ ਹਾਥੀ ਦੀ ਸੇਵਾ ਕਰਨ ਦੀ ਮੇਰੇ ਪਾਸ ਨੌਕਰੀ ਹੈ ਤੇ ਤਾਂ ਮੇਰਾ ਗੁਜ਼ਾਰਾ ਚੱਲ ਰਿਹਾ ਹੈ।
ਮ੍ਰਿਤੂ ਭਏ ਹਟ ਗਰ ਜਗਾਰਾ।
ਤੇ ਜੇ ਹਾਥੀ ਮਰ ਗਿਆ ਤੇ ਸੱਚੇ ਪਾਤਸ਼ਾਹ ਮੇਰਾ ਤੇ ਰੋਜ਼ਗਾਰ ਹੀ ਚਲੇ ਜਾਵੇਗਾ।
ਜੋ ਪਾਲਣ ਹੈ ਮਮ ਪਰਿਵਾਰ।
ਤੇ ਮੇਰਾ ਜਿਹੜਾ ਪਰਿਵਾਰ ਹੈ ਉਹ ਮੇਰੇ ਬੱਚੇ ਜਿਹੜੇ ਹਨ ਕਿਵੇਂ ਪਾਲਣਾ ਕਰਨਗੇ।
ਹੋਰ ਉਪਾਏ ਨਾ ਜਾਣੋ ਕੋ।
ਮਾਲਕ ਮੈਂ ਹੋਰ ਕੋਈ ਵੀ ਜਿਹੜਾ ਉਪਾਏ ਮੈਂ ਨਹੀਂ ਜਾਣਦਾ ਹਾਂ।
ਰੋਜੀ ਦੇ ਤੇ ਪੈਦੇ ਹੋ।
ਮੈਨੂੰ ਹੋਰ ਕੋਈ ਹੁਣ ਉਪਾਅ ਨਹੀਂ ਦਿਸਦਾ ਸੱਚੇ ਪਾਤਸ਼ਾਹ, ਜਿਹਦੇ ਕਰਕੇ ਮੈਨੂੰ ਰੋਜੀ ਪ੍ਰਾਪਤ ਹੋ ਜਾਵੇ, ਜਿਹਦੇ ਕਰਕੇ ਮੇਰੀ ਜੀਵਿਕਾ ਚੱਲ ਪੈਣਾ ਕਰੇ।
ਇਸ ਦੁੱਖ ਤੇ ਹਮ ਰੋਵਤ ਬੈਸੇ।
ਇਸ ਕਰਕੇ ਸੱਚੇ ਪਾਤਸ਼ਾਹ ਇਹ ਦੁੱਖ ਲੱਗਾ ਮੈਨੂੰ, ਮੇਰਾ ਹਾਥੀ ਮਰ ਗਿਆ ਇਹ ਜਿਹੜਾ, ਇਸ ਕਰਕੇ ਮੇਰੀ ਰੋਜੀ ਰੋਟੀ ਰੁਕ ਜਾਣੀ ਹੈ ਤੇ ਇਸ ਕਰਕੇ ਇਸ ਦੁੱਖ ਦੇ ਕਾਰਨ ਮੈਂ ਬਹੁਤਾ ਜ਼ਿਆਦਾ ਵਿਆਕੁਲ ਹੋ ਕਰਕੇ ਰੋ ਰਿਹਾ ਹਾਂ।
ਗੁਜ਼ਰ ਹਮਾਰੀ ਚਲੇ ਕੈਸੇ।
ਮਾਲਕ ਦੱਸਣਾ ਕਰੋ ਹੁਣ ਮੇਰੀ ਜਿਹੜੀ ਗੁਜ਼ਾਰਾ ਉਹ ਕਿਵੇਂ ਚੱਲਣਾ ਕਰੇਗਾ।
ਸ੍ਰੀ ਗੁਰੂ ਕਹੇ ਨਾ ਚਿੰਤ ਕਰ ਸਭ ਕੋ ਦੇ ਕਰਤਾਰ।
ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ ਕਿਉਂ ਚਿੰਤਾ ਕਰਦਾ, ਸਾਰਿਆਂ ਨੂੰ ਦੇਣ ਵਾਲਾ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ।
ਜਿਤੇ ਬਹਾਨੇ ਜਗਤ ਕੇ ਕਰਨ ਹਾਰ ਇੱਕ ਤਾਰ।
ਤੇ ਜੋ ਪਰਮੇਸ਼ਰ ਵਾਹਿਗੁਰੂ ਜਿਹੜਾ ਕਰਨ ਹਾਰ ਹੈ ਨਾ ਅਕਾਲ ਪੁਰਖ, ਉਹ ਸਾਰਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਰੋਜੀ ਰੋਟੀ ਜ਼ਰੂਰ ਦਿੰਦਾ ਹੈ।
ਓ ਭਾਈ ਕੁੰਚਰ ਹਿੱਤ ਰੋਵੋ ਤੁਮ ਨਾਏ।
ਇਸ ਕਰਕੇ ਇਸ ਹਾਥੀ ਦੇ ਕਾਰਨ, ਮਰਨ ਦੇ ਕਾਰਨ ਤੂੰ ਰੋਣਾ ਨਾ ਕਰਨਾ ਕਰ।
ਸਿਮਰੋ ਨਾਮ ਪ੍ਰਭੂ ਮਨ ਮਾਹੇ।
ਜਿਹੜਾ ਮਾਲਕ ਰੋਜੀ ਰੋਟੀ ਦੇਣ ਵਾਲਾ ਹੈ ਉਸ ਮਾਲਕ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਸਿਮਰਨਾ ਕਰ।
ਜੋ ਜਿਆਵਤ ਮਾਰਤ ਹੈ ਸੋ।
ਜਿਹੜਾ ਪਰਮੇਸ਼ਰ ਵਾਹਿਗੁਰੂ ਸਾਰਿਆਂ ਨੂੰ ਜਿੰਦਿਆਂ ਕਰਨ ਵਾਲਾ ਤੇ ਸਾਰਿਆਂ ਨੂੰ ਮਾਰਨ ਵਾਲਾ ਹੈ।
ਵਾਹਿਗੁਰੂ ਇੱਕ ਅਵਰ ਨਾ ਕਹੋ।
ਜਾਣ ਲੈਣਾ ਕਰ ਆਪਣੇ ਹਿਰਦੇ ਦੇ ਵਿੱਚ, ਵਾਹਿਗੁਰੂ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ।
ਉਹ ਦੇਵਤ ਸਭ ਕੋ ਰੁਜ਼ਗਾਰਾ।
ਉਹ ਪਰਮੇਸ਼ਰ ਹੀ ਸਾਰਿਆਂ ਨੂੰ ਰੋਜ਼ਗਾਰ ਦੇਣ ਵਾਲਾ, ਸਾਰਿਆਂ ਨੂੰ ਬਖਸ਼ਾ ਕਰਨ ਵਾਲਾ ਹੈ।
ਹੋਰ ਬਹਾਨਾ ਕਰੇ ਤੁਮਾਰਾ।
ਜੇ ਹੁਣ ਤੇਰਾ ਹਾਥੀ ਮਰ ਗਿਆ ਤੇ ਤੈਨੂੰ ਹੋਰ ਕਿਸੇ ਬਹਾਨੇ ਦੇ ਰਾਹੀਂ ਉਹ ਪਰਮੇਸ਼ਰ ਨੇ ਰੋਜੀ ਰੋਟੀ ਦੇ ਦੇਣੀ ਹੈ।
ਇਸ ਕਰਕੇ ਦੇਵਤ ਨਿਤ ਰੋਜੀ।
ਇਸ ਕਰਕੇ ਉਹ ਮਾਲਕ ਵਾਹਿਗੁਰੂ ਹਰ ਕਿਸੇ ਨੂੰ ਇਸ ਪ੍ਰਕਾਰ ਰੋਜੀ ਰੋਟੀ ਦੇਣ ਵਾਲਾ ਹੈ।
ਲਖੇ ਸੰਤ ਸ੍ਰੀ ਪ੍ਰਭ ਕੇ ਖੋਜੀ।
ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਦੇ ਬਚਨ ਗੁਰਮੁਖ ਪਿਆਰਿਓ ਸੁਣੇ ਤੇ ਉਸ ਵੇਲੇ ਇਸ ਮਹਾਵਤ ਨੇ ਜਾਣਿਆ ਕਿ ਪਰਮੇਸ਼ਰ ਵਾਹਿਗੁਰੂ ਨੂੰ ਲੱਭਣ ਵਾਲੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਤੇ ਪੂਰਨ ਸੰਤ ਲੱਗਦੇ ਹਨ।
ਐਸੀ ਸੁਣੇ ਮਹਾਵਤ ਬੈਨਾ।
ਜਦੋਂ ਇਸ ਪ੍ਰਕਾਰ ਜਦੋਂ ਇਸ ਤਰ੍ਹਾਂ ਬਚਨ ਗੁਰੂ ਸਾਹਿਬ ਦੇ ਸੁਣਨਾ ਕੀਤੇ ਹਨ,
ਪੂਰਨ ਸੰਤ ਲਖੇ ਸੁਖ ਦੈਨਾ।
ਤੇ ਉਸ ਵੇਲੇ ਸੁਖ ਦੇਣ ਵਾਲੇ ਪੂਰਨ ਸੰਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਇਸ ਮਹਾਵਤ ਨੇ ਜਾਣ ਲਿਆ ਹੈ।
ਹੱਥ ਬੰਦ ਪੁਨ ਬਚਨੇ ਉਚਾਰੇ।
ਹੱਥ ਜੋੜ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਫਿਰ ਇਸ ਪ੍ਰਕਾਰ ਬੇਨਤੀ ਕਰਨ ਲੱਗਾ ਹੈ।
ਜੋ ਹੋਵੇ ਮਨ ਸ਼ਾਂਤ ਹਮਾਰੇ।
ਇਹ ਮਾਲਕ ਸੱਚੇ ਪਾਤਸ਼ਾਹ ਮੇਰੇ ਮਨ ਨੂੰ ਕਿਵੇਂ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ।
ਰੋਹਰਾ ਰੋਜੀ ਹਮਰੀ ਆਜ ਤੇ ਭਈ ਬੰਦ ਦਰ ਸਾਹੇ।
ਇਹ ਮਾਲਕ ਸੰਤ ਸਰੂਪ ਸੱਚੇ ਪਾਤਸ਼ਾਹ ਜੀ, ਸਾਡੀ ਤਾਂ ਅੱਜ ਤੋਂ ਹੀ ਜਿਹੜੀ ਰੋਜੀ ਰੋਟੀ ਸਾਰੀ ਬੰਦ ਹੋ ਗਈ ਹੈ।
ਤੁਮ ਤੇ ਸਭ ਕੁਛ ਹੋਤ ਹੈ ਸੰਤੋ ਬੇਪਰਵਾਹ।
ਆਪ ਜੀ ਸਭ ਕੁਛ ਹੀ ਕਰ ਸਕਦੇ ਹੋ ਕਿਉਂਕਿ ਆਪ ਜੀ ਪੂਰਨ ਸੰਤ ਬੇਪਰਵਾਹ ਸੰਤ ਮਾਲਕ ਹੋ।
ਚੌਪਈ ਜਿਉ ਚਾਂਕਰ ਹਮ ਹੈ ਪਾਤ ਸਾਹੀ।
ਇਸੇ ਪ੍ਰਕਾਰ ਗੁਰਮੁਖ ਉਸ ਵੇਲੇ ਫਿਰ ਮਹਾਵਤ ਬੇਨਤੀ ਕਰਨ ਲੱਗਾ ਕਿ ਜਿਸ ਪ੍ਰਕਾਰ ਅਸੀਂ ਆਪਣੇ ਪਾਤਸ਼ਾਹ ਦੇ ਚਾਕਰ ਹਾਂ, ਸੇਵਕ ਹਾਂ, ਭਾਵ ਕੇ ਜਿਹੜਾ ਇੱਥੇ ਸਾਡਾ ਬਾਦਸ਼ਾਹ, ਅਸੀਂ ਉਸ ਦੇ ਪਾਸ ਨੌਕਰੀ ਕਰਦੇ ਉਹਦੇ ਚਾਕਰ ਹਾਂ।
ਕਿਉਂ ਖੁਦਾਈ ਸੇਵਕ ਤੁਮ ਆਹੀ।
ਤੇ ਇਸੇ ਪ੍ਰਕਾਰ ਹੀ ਤੁਸੀਂ ਵੀ ਜਿਹੜਾ ਖੁਦਾ ਅਕਾਲ ਪੁਰਖ ਪਰਮੇਸ਼ਰ ਹੈ ਉਸ ਦੇ ਸੇਵਕ ਹੋ।
ਅਮਰੋ ਕਾਜ ਅਟਕ ਜੇ ਜਾਏ।
ਤੇ ਉਸ ਸਮੇਂ ਮਹਾਵਤ ਕਹਿੰਦਾ ਜੇ ਸਾਡਾ ਕੋਈ ਕਾਰਜ ਜਿਹੜਾ ਅੜ ਜਾਣਾ ਕਰੇ,
ਬਿਨੈ ਕਰਤੇ ਅਗਰਜ ਨਜ਼ਰ ਆਈ,
ਤੇ ਅਸੀਂ ਉਸ ਵੇਲੇ ਫਿਰ ਜਾ ਕਰਕੇ ਆਪਣੇ ਭਾਵ ਕੇ ਬਾਦਸ਼ਾਹ ਦੇ ਅੱਗੇ ਬੇਨਤੀਆਂ ਕਰਦੇ ਹਾਂ।
ਹਰ ਜੋੜ ਹੈ ਕਰਵਾਵੇ ਕਾਜਾ,
ਹੱਥ ਜੋੜ ਜੋੜ ਕਰਕੇ ਆਪਣੇ ਬਾਦਸ਼ਾਹ ਦੇ ਪਾਸੋਂ ਕਾਰਜ ਕਰਵਾ ਲੈਨੇ ਆ ਜੇ ਸਾਡਾ ਕੋਈ ਕਾਰਜ ਅੜ ਜਾਣਾ ਕਰੇ।
ਮਨ ਹੈ ਸੇਵਕ ਸਭ ਕੀ ਰਾਜਾ।
ਇਸ ਕਰਕੇ ਫਿਰ ਆਪਣੇ ਸੇਵਕ ਦੀ ਜਿਹੜੀ ਹੈ ਨਾ ਉਹ ਰਾਜਾ ਜਰੂਰ ਮੰਨਦਾ ਹੈ।
ਤੁਮਰੋ ਪਾਤਸ਼ਾਹੀ ਖੁਦਾਈ।
ਇਸੇ ਪ੍ਰਕਾਰ ਇਹ ਸੰਤ ਜੀ ਆਪ ਜੀ ਦਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਖੁਦਾ ਮਾਲਕ ਬਾਦਸ਼ਾਹ ਦੀ ਨਿਆਈ ਹੈ।
ਤੇ ਕਹਿ ਗਜੀ ਹੀ ਜਵਾਏ।
ਇਸੇ ਪ੍ਰਕਾਰ ਆਪ ਜੀ ਉਸ ਦੇ ਸੇਵਕ ਤੇ ਕਿਰਪਾ ਕਰਕੇ ਉਸ ਅਕਾਲ ਪੁਰਖ ਨੂੰ ਕਹਿ ਕਰਕੇ ਮੇਰਾ ਇਹੀ ਹਾਥੀ ਜਿਹੜਾ ਜਿਉਂਦਿਆਂ ਕਰ ਦੇਣਾ ਕਰੋ।
ਮਨ ਹੈ ਬਚ ਤੁਮਰੋ ਕਰਤਾਰਾ।
ਜੋ ਕਰਤਾਰ ਪਰਮੇਸ਼ਰ ਵਾਹਿਗੁਰੂ ਆਪ ਜੀ ਦੇ ਜਿਹੜੇ ਬਚਨਾਂ ਨੂੰ ਜਰੂਰ ਮੰਨਣਾ ਕਰੇਗਾ।
ਕਰੋ ਸੰਤ ਜੀ ਇਹ ਉਪਕਾਰਾ।
ਇਸ ਮਹਾਵਤ ਨੇ ਬੇਨਤੀਆਂ ਕੀਤੀਆਂ ਕਿ ਸੰਤ ਜੀ ਕਿਰਪਾ ਕਰਕੇ ਮੇਰੇ ਉੱਤੇ ਆਪ ਜੀ ਇਹ ਉਪਕਾਰ ਕਰ ਦੇਣਾ ਕਰੋ।
ਹਰ ਵੇਸਣ ਕੀ ਬਾਣ ਦਿਆਲਾ।
ਇਸ ਕਰਕੇ ਇਹ ਮਾਲਕ ਆਪ ਜੀ ਸਾਰਿਆਂ ਨੂੰ ਦਰਵੇਸ਼ਨ ਕੀ ਬਾਣ ਦਿਆਲਾ। ਇਹ ਮਾਲਕ ਆਪ ਜੀ ਦਰਵੇਸ਼ਾਂ ਦੀ ਨਿਆਈ ਹੋ ਤੇ ਆਪ ਜੀ ਪਰਮੇਸ਼ਰ ਸਰੂਪ ਹੋ।
ਅਮਤੀ ਅਪਰਣਾ ਦੁਖੀ ਬਸਾਲਾ।
ਤੇ ਜਿਹੜੇ ਦਰਵੇਸ਼ ਸੰਤ ਸਰੂਪ ਹੁੰਦੇ ਹਨ ਉਹਨਾਂ ਦੀ ਦਿਆਲੂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਮੰਨਦਾ ਤੇ ਹਮ ਤੇ ਅਪਰਨਾ ਦੁਖੀ ਬਸਾਲਾ ਤੇ ਸਾਡੇ ਤੋਂ ਜਿਆਦਾ ਦੁਖੀ ਆਪ ਜੀ ਨੇ ਕੋਈ ਵੀ ਵੇਖਿਆ ਨਹੀਂ ਹੈ।
ਦੋਹਰਾ ਅਧੀਨ ਪਇਓ ਬੰਧਨ ਕਰਤ ਬਾਰ ਬਾਰ ਸਿਰ ਨਾਏ।
ਜਦੋਂ ਬਹੁਤਾ ਹੀ ਅਧੀਨ ਹੋ ਗਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਅੱਗੇ ਨਮਸਕਾਰਾਂ ਕਰ ਰਿਹਾ ਤੇ ਵਾਰ ਵਾਰ ਜਦੋਂ ਬੇਨਤੀਆਂ ਕਰ ਰਿਹਾ ਹੈ।
ਵੇਖ ਮਹਾਵਤ ਕੀ ਦਸ਼ਾ ਦਿਖਸੇ ਪ੍ਰਭ ਸੁਖਦਾਈ।
ਇਸ ਮਹਾਵਤ ਦੀ ਜਦੋਂ ਐਸੀ ਦਸ਼ਾ ਵੇਖੀ ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਿਆਲੂ ਹੋਏ ਤੇ ਸਤਿਗੁਰੂ ਸਾਹਿਬ ਜੀ ਮੁਸਕਰਾਏ ਹਨ।
ਜੋ ਪਈ ਹੋਏ ਕਿਰਪਾਲ ਕਹਿ ਗੁਣੀ ਗਹੀਰ।
ਤੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਇਸ ਮਹਾਵਤ ਉੱਤੇ ਬਹੁਤੇ ਕਿਰਪਾਲੂ ਹੋਏ ਨੇ।
ਮਨ ਹੋਏ ਇੱਕ ਘਟਾ ਭਰ ਨੀਰੋ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਜਾ ਫਿਰ ਇੱਕ ਘੜਾ ਜਿਹੜਾ ਪਾਣੀ ਦਾ ਭਰ ਕਰਕੇ ਲਿਆਉਣਾ ਕਰ।
ਗਯੋ ਵੇਗ ਤੇ ਭਰ ਕਰੇ ਆਨਾ।
ਤੇ ਛੇਤੀ ਦੇ ਨਾਲ ਗਿਆ ਫਿਰ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਹੋਇਆ ਤੇ ਘੜਾ ਇੱਕ ਪਾਣੀ ਦਾ ਭਰ ਕੇ ਲਿਆਇਆ ਹੈ।
ਮਰਦਾਨੇ ਸੋ ਬਚਨ ਬਖਾਨਾ।
ਤੇ ਭਾਈ ਮਰਦਾਨੇ ਦੇ ਤਾਈ ਫਿਰ ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਬਚਨ ਕੀਤੇ ਹਨ।
ਸਤਨਾਮ ਕਹੇ ਘਟ ਲੀਜੈ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨੇ ਆ ਸਤ ਨਾਮ ਵਾਹਿਗੁਰੂ ਦਾ ਨਾਮ ਲੈ ਕਰਕੇ ਜਿਹੜਾ ਘੜਾ ਆਪਣੇ ਹੱਥ ਵਿਚ ਫੜ ਲੈਣਾ ਕਰ।
ਮ੍ਰਿਤ ਮਤੰਗ ਪਰ ਸ਼ਿਰਕਣ ਕੀਜੈ।
ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਲੈਂਦਾ ਹੋਇਆ ਤੇ ਮਰੇ ਹੋਏ ਹਾਥੀ ਦੇ ਉੱਤੇ ਜਿਹੜਾ ਜਲ ਜਾ ਕਰਕੇ ਸ਼ਿਰਕ ਦੇਣਾ ਹੈ।
ਆਇਸ ਭਇਓ ਘਟਾ ਕਰ ਲਿਆਇਓ।
ਸਤਿਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦੇ ਹੋਏ ਭਾਈ ਮਰਦਾਨੇ ਨੇ ਗੁਰਮੁਖੋ ਗੁਰੂ ਸਾਹਿਬ ਜੀ ਦੇ ਉਸ ਹੁਕਮ ਨੂੰ ਮੰਨਦਿਆਂ ਹੋਇਆ ਆਪਣੇ ਹੱਥਾਂ ਦੇ ਵਿਚ ਘੜਾ ਜਿਹੜਾ ਜਲ ਦਾ ਫੜ ਲੈਣਾ ਕੀਤਾ ਹੈ।
ਕੁੰਚਰ ਕੇ ਸਮੀਪ ਚੱਲ ਗਏ ਹੋ।
ਤੇ ਜਾ ਕਰਕੇ ਕੁੰਚਰ ਹਾਥੀ ਦੇ ਕੋਲ ਜਾ ਕਰਕੇ ਭਾਈ ਮਰਦਾਨਾ ਜੀ ਖਲੋ ਗਏ ਨੇ।
ਵਾਹਿਗੁਰੂ ਕਹਿ ਸ਼ਿਰਕਾ ਦੀਨਾ।
ਤੇ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਭਾਈ ਮਰਦਾਨਾ ਜੀ ਨੇ ਗੁਰਮੁਖੇ ਜਿਹੜਾ ਜਲ ਹੈ ਸਾਰਾ ਉਸ ਹਾਥੀ ਦੇ ਉੱਤੇ ਛਿੜਕ ਦਿੱਤਾ ਹੈ।
ਅੱਜ ਸਰੀਰ ਕੋ ਭੀਵਣ ਕੀਨਾ।
ਤੇ ਹਾਥੀ ਦਾ ਜਿੰਨਾ ਵੀ ਸਰੀਰ ਸੀ ਇਸ ਘੜੇ ਜਲ ਦੇ ਗੁਰਮੁਖ ਪਿਆਰੇ ਉਹ ਘੜੇ ਦੇ ਵਿਚ ਜਿੰਨਾ ਜਲ ਹੈ ਸਾਰਾ ਇਸ ਜਲ ਦੇ ਨਾਲ ਸਰੀਰ ਭੇ ਦਿੱਤਾ ਹੈ।
ਪ੍ਰਾਣ ਪਰੇ ਜੀਵਿਓ ਤਤ ਕਾਲਾ।
ਜਦੋਂ ਇਸ ਪ੍ਰਕਾਰ ਜਦੋਂ ਜਲ ਦੇ ਨਾਲ ਸਰੀਰ ਸਾਰਾ ਭਿੱਜਾ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਹੁਕਮ ਦੇ ਅਨੁਸਾਰ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਭਾਈ ਮਰਦਾਨੇ ਨੇ ਲਾਗੇ ਤੇ ਉਸੇ ਵੇਲੇ ਹਾਥੀ ਜਿਹੜਾ ਜਿੰਦਾ ਹੋ ਗਿਆ ਹੈ।
ਭਇਓ ਮਹਾਵਤ ਹਰਖ ਬਸਾਲਾ।
ਹਾਥੀ ਨੂੰ ਜਿੰਦਿਆਂ ਵੇਖ ਕਰਕੇ ਜਿਹੜਾ ਮਹਾਵਤ ਜਿਹੜਾ ਸੀਗਾ ਬਹੁਤ ਹੀ ਜਿਆਦਾ ਹਿਰਦੇ ਵਿਚ ਖੁਸ਼ ਹੋਇਆ ਹੈ।
ਵਾਰ ਵਾਰ ਪਦ ਬੰਧਨ ਕਰੇ।
ਫਿਰ ਵਾਰ ਵਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਮਹਾਰਾਜ ਜੀ ਦੇ ਚਰਨਾਂ ਉੱਤੇ ਨਮਸਕਾਰ ਕਰਨਾ ਕੀਤੇ ਹੈ।
ਉਸਤ ਕੇ ਮੁਖ ਬਚਨ ਉਚਰਹੀ,
ਗੁਰੂ ਮਹਾਰਾਜ ਸਾਹਿਬ ਜੀ ਦੀ ਉਸਤਤ ਬੇਅੰਤ ਪ੍ਰਕਾਰ ਨਾਲ ਕੀਤੀ, ਆਪਣੇ ਮੁਖ ਤੋਂ ਵਾਰ ਵਾਰ ਗੁਰੂ ਸਾਹਿਬ ਦੀ ਉਸਤਤ ਕਰ ਰਿਹਾ ਹੈ।
ਜਾਏ ਕਹੀ ਪਾਤ ਸਾਹੇ ਅਗਾਰੀ,
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਮੁਖੋ ਜਾਏ ਕਹੀ ਪਾਤਸ਼ਾਹੇ ਅਗਾਰੀ, ਉਸ ਵੇਲੇ ਫਿਰ ਪਾਤਸ਼ਾਹ ਦੇ ਅੱਗੇ ਜਾ ਕਰਕੇ ਜਿਸ ਪ੍ਰਕਾਰ ਬੇਨਤੀਆਂ ਕੀਤੀਆਂ ਹਨ,
ਮਰਿਓ ਸੋ ਜੀਵਿਓ ਕੁੰਚਰ ਭਾਰੀ,
ਤੇ ਉਸ ਵੇਲੇ ਫਿਰ ਪਾਤਸ਼ਾਹ ਜਿਹੜਾ ਉੱਥੋਂ ਦਾ ਰਾਜਾ ਸੀਗਾ ਉਸਦੇ ਪਾਸ ਜਾ ਕਰਕੇ ਇਸ ਨੇ ਦੱਸਣਾ ਕੀਤਾ, ਮਰਿਓ ਸੋ ਜੀਵਿਓ ਕੁੰਚਰ ਭਾਰੀ, ਇਹ ਰਾਜਨ ਤੇਰਾ ਹਾਥੀ ਜਿਹੜਾ ਮਰ ਗਿਆ ਸੀ ਰੋਗ ਦੇ ਸਾਥ, ਤੇ ਇਹਨੂੰ ਇਹਨਾਂ ਸੰਤਾਂ ਮਹਾਂਪੁਰਖਾਂ ਨੇ ਜਿੰਦਿਆਂ ਕਰ ਦਿੱਤਾ, ਇੱਕ ਸੰਤ ਮਹਾਂਪੁਰਖ ਬਾਗ ਦੇ ਵਿੱਚ ਹਨ, ਉਹਨਾਂ ਨੇ ਇਸ ਨੂੰ ਜਿੰਦਿਆਂ ਕਰ ਦਿੱਤਾ, ਇਸ ਪ੍ਰਕਾਰ ਜਾ ਕਰਕੇ ਦੱਸਣਾ ਕੀਤਾ। ਗੁਰਮੁਖੋ ਫਿਰ ਉਸ ਤੋਂ ਬਾਅਦ ਇਹ ਬਾਦਸ਼ਾਹ ਜਿਹੜਾ ਆਪਣੇ ਕਾਜੀ ਨੂੰ ਲੈ ਕਰਕੇ ਆਉਂਦਾ, ਕਾਜੀ ਆਣ ਕਰਕੇ ਫਿਰ ਕਹਿੰਦਾ ਕਿ ਹੁਣ ਮਾਰ ਕੇ ਦਿਖਾਓ। ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਨੂੰ ਭਾਵੇਗਾ ਤੇ ਮਰ ਜਾਵੇਗਾ, ਫਿਰ ਮਰ ਗਿਆ। ਮਹਾਵਤ ਦੇ ਫਿਰ ਬੇਨਤੀਆਂ ਕਰਨ ਤੇ ਫਿਰ ਉਸਨੇ ਬੇਨਤੀਆਂ ਕੀਤੀਆਂ ਤੇ ਹਾਥੀ ਫਿਰ ਗੁਰੂ ਸਾਹਿਬ ਨੇ ਜਿੰਦਿਆਂ ਕਰ ਦਿੱਤਾ। ਇਸ ਪ੍ਰਕਾਰ ਐਸੇ ਸ਼ਕਤੀਆਂ ਦੇ ਮਾਲਕ ਕਲਵਾਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਨ। ਅੱਗੇ ਜਿਹੜਾ ਪ੍ਰਸੰਗ ਆਵੇਗਾ, ਸਮੇਂ ਦੀ ਸਮਾਪਤੀ ਹੈ, ਸੋ ਅੱਗੇ ਤੁਸੀਂ ਫਿਰ ਸਰਵਣ ਕਰਨਾ ਗੁਰਮੁਖਾਂ ਤੋਂ। ਸੋ ਇੱਥੇ ਹੀ ਗੁਰਮੁਖ ਪਿਆਰਿਓ ਸਮਾਪਤੀ ਹੈ। ਦਾਸ ਪਾਸੋਂ ਕਥਾ ਕਰਦਿਆਂ, ਵਿਚਾਰ ਕਰਦਿਆਂ, ਬੇਨਤੀ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸਜਣਾ ਸਿਸੜੀਆਂ ਜੋ ਵੈ ਸਭ ਸਿਓ ਮੇਲ, ਲੇਖਾ ਕਥਨ ਛੁੱਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।